बिन बोले जाए सब सोए।
Stop! तप्त है बारूमा।
अखा जीवा बिसरे मर जा, अखा जीवा बिसरे मर जा, अखने औखा सचना जीवो तपत है
पानी
पिसे जाए
ਖਾਲਸਾ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਮਹਾਰਾਜ ਜੀ ਦੀ ਬਖਸ਼ਿਸ਼ ਨਾਲ ਸਤਿਗੁਰਾਂ ਦੀ ਮੁਕੱਦਸ ਹਜ਼ੂਰੀ ਪ੍ਰਾਪਤ ਹੋਈ ਹੈ ਤੇ ਗੁਰਚਰਨਾਂ ਵਿੱਚ ਹਾਜ਼ਰ ਹੋਣ ਵਾਲਿਆਂ ਨੂੰ ਮਹਾਰਾਜ ਜੀ ਨੇ ਆਪਣੇ ਪਵਿੱਤਰ ਵਾਕਾਂ ਦੁਆਰਾ, ਉੱਤਮ ਸਲੋਕਾਂ ਦੁਆਰਾ ਆਪਦਾ ਪਵਿੱਤਰ ਉਪਦੇਸ਼ ਬਖਸ਼ ਕੇ ਸਰਬੱਤ ਦੇ ਹਿਰਦੇ ਦੀਆਂ ਝੋਲੀਆਂ ਨੂੰ ਰੱਬੀ ਨਸੀਹਤ ਨਾਲ, ਉਮਲੀਕ ਲਾਲ ਰਤਨਾ ਬਚਨਾ ਨਾਲ ਲਬਾਲਬ ਕੀਤਾ ਹੈ। ਜਿਵੇਂ ਕਿਸੇ ਦੁਕਾਨਦਾਰ ਤੋਂ ਕੋਈ ਚੀਜ਼ ਲਵੀਏ ਅਤੇ ਉਹ ਆਉਂਦਾ ਹੈ, ਆ ਲੈ ਥੈਲੇ 'ਚ ਪਾ ਲੈ, ਪੈਸੇ ਵੀ ਖਰਚੇ ਜਾਣ, ਚੀਜ਼ ਵੀ ਕਈ ਜਗ੍ਹਾ ਦੇਖ ਚਾਹ ਕੇ ਪਰਖ ਕੇ ਲਈ ਹੋਵੇ ਅਤੇ ਚੀਜ਼ ਹੋਵੇ ਵੀ ਵਡਮੁੱਲੀ, ਨਾਯਾਬ, ਕੀਮਤੀ, ਥੈਲੇ 'ਚ ਪਾ ਕੇ ਇਨਸਾਨ ਤੁਰ ਪਵੇ, ਪਰ ਜੇ ਥੈਲਾ ਫਟਿਆ ਹੋਇਆ ਹੋਵੇ ਤਾਂ ਮਾਯੂਸੀ ਹੁੰਦੀ ਹੈ। ਕਿਤੇ ਨਾ ਕਿਤੇ ਉਹ ਕੀਮਤੀ ਅਸ਼ਿਆ, ਵੈਲਿਊਏਬਲ ਥਿੰਗ ਗਿਰ ਜਾਂਦੀ। ਐਨ ਇਸੇ ਤਰ੍ਹਾਂ ਗੁਰੂ ਦੇ ਦਰ 'ਤੇ ਚੱਲ ਕੇ ਆਇਆ, ਪ੍ਰੇਮ ਭੇਟਾਵਾਂ ਭੇਟ ਕੀਤੀਆਂ, ਸ਼ਰਧਾ ਵਫਾ ਸਿਦਕ ਸਬੂਰੀ ਨਾਲ ਗੁਰੂ ਦੇ ਦਰ ਉੱਤੇ ਸਜਦਾ ਅਦਾ ਕੀਤਿਆਂ, ਗੁਰੂ ਨੇ ਆਪਦੇ ਦਰੋਂ ਘਰੋਂ ਵਡਮੁੱਲਾ ਉਪਦੇਸ਼ ਬਖਸ਼ਿਆ। ਜੇ ਅੰਤਹਕਰਨ ਦਾ ਥੈਲਾ ਜਾਂ ਝੋਲੀ ਜਾਂ ਦਾਮਨ ਜਾਂ ਪੱਲੜਾ ਫਟਿਆ ਹੋਇਆ ਹੋਵੇ ਤਾਂ ਪੂਰਨ ਫਾਇਦਾ ਨਹੀਂ ਹੋ ਸਕੇਗਾ। ਇਸ ਤਰ੍ਹਾਂ ਸਾਨੂੰ ਗੁਰੂ ਦਰ 'ਤੇ ਆ ਕੇ ਇੱਥੋਂ ਖੈਰ ਤਲਬ ਕਰਨੀ ਚਾਹੀਦੀ ਹੈ ਅਤੇ ਐਸੀ ਵਸਤੂ ਮਹਾਰਾਜ ਤੋਂ ਮੰਗਣੀ ਚਾਹੀਦੀ ਹੈ ਜਿਸ ਨਾਲ ਸਾਡੇ ਹਿਰਦੇ ਦੀ ਭੁੱਖ ਮਿਟ ਜਾਏ, ਭਾਵਨਾ ਹਟ ਜਾਏ, ਸ਼ਾਂਤੀ ਆ ਜਾਏ, ਟਿਕਾਅ ਅਤੇ ਸਹਿਜ ਆ ਜਾਏ। ਦਾਤਾਂ ਵਿੱਚ ਹੁੰਦਿਆਂ ਹੋਇਆਂ ਜੋ ਬੇਤਾਬੀ ਹੈ, ਬੇਚੈਨੀ ਹੈ, ਉਤਕੰਠਾ ਹੈ, ਉਹ ਦੂਰ ਹੋ ਜਾਏ। ਉਹ ਕੀ ਚੀਜ਼ ਹੈ? ਗੁਰੂ ਸਾਹਿਬ ਜੀ ਪਰਮੇਸ਼ੁਰ ਦੀ ਲਗਾਤਾਰ ਯਾਦ ਹਿਰਦੇ ਵਸਾਉਣਗੇ। ਨਾਮ, ਅਸੀਂ ਤਲਬ ਵੀ ਇਹੀ ਕਰਨਾ ਹੈ, ਦੇਹ ਨਾਮ ਸੰਤੋਖੀਆ ਉਤਰੇ ਮਨ ਕੀ ਭੁੱਖ, ਕਿਉਂਕਿ ਪਰਮੇਸ਼ੁਰ ਨੂੰ ਛੱਡ ਕੇ ਜਿਤਨੀ ਦੌੜ ਧੂਪ ਇਨਸਾਨ ਕਰਦਾ ਹੈ ਪਦਾਰਥ ਇਕੱਤਰਿਤ ਕਰਨ ਲਈ, ਜੇ ਪਰਮੇਸ਼ੁਰ ਦਾ ਸਿਮਰਨ ਵਿੱਚ ਨਾ ਹੋਵੇ ਤਾਂ ਇਸ ਦੀ ਸਾਰੀ ਜ਼ਿੰਦਗੀ ਇਸੇ ਹੀ ਤਰ੍ਹਾਂ ਭੱਜ ਨੱਠ ਵਿੱਚ ਕਰਦਿਆਂ ਕਰਦਿਆਂ ਮੁੱਕ ਜਾਂਦੀ ਹੈ, ਜਿਵੇਂ ਤ੍ਰੇਹ ਲੱਗੀ ਅਤੇ ਤਿਸ਼ਨਗੀ ਲੱਗੀ ਅਤੇ ਪਿਆਸ ਲੱਗੀ ਅਤੇ ਮਾਰੂ ਥਲ ਦੇ ਹਿਰਨਾਂ ਦੀ ਡਾਲ ਉਹ ਪਾਣੀ ਹੋਵੇਗਾ, ਉੱਡ ਕੇ ਉੱਥੇ ਜਾਂਦੇ ਪਰ ਉੱਥੇ ਜਾ ਕੇ ਵੇਖਿਆ ਕਿ ਉਹ ਥਲ ਸੀ ਰੇਤਾ ਦਾ, ਖਲੋ ਕੇ ਇੱਧਰ ਉੱਧਰ ਝਾਕਿਆ, ਦੌੜ ਭੱਜ ਨਾਲ ਪਿਆਸ ਹੋਰ ਵਧੀ, ਪਾਣੀ ਦੂਰ ਦਿਸਿਆ, ਲਹਿਰਾਂ ਦਿਸੀਆਂ, ਉਛਲ ਉਛਲ ਡਿੱਗਦਾ ਦਿਸਿਆ ਪਾਣੀ। ਪਰ ਇਹਨੂੰ ਫਾਰਸੀ 'ਚ ਕਹਿੰਦੇ ਨੇ ਸੀਨ ਪੇਸ਼ ਰੇ ਅਲਫ ਬੇ ਸੁਰਾਬ ਚੋਖਾ, ਇੱਕ ਸਹਰਾ ਦਾ ਸੁਰਾਬ ਸੀ, ਧੋਖਾ ਸੀ। ਬਸ ਇਸ ਧੋਖੇ ਅੰਦਰ ਪਿਆਸੇ ਹਿਰਨਾਂ ਦੀ ਡਾਰ ਭੱਜ ਭੱਜ ਕੇ ਮਰ ਗਈ। ਇਸੇ ਤਰ੍ਹਾਂ ਇਨਸਾਨ ਪਦਾਰਥਾਂ ਦੀ ਦੌੜ ਧੂਪ ਅੰਦਰ ਹਫ ਜਾਂਦਾ ਹੈ, ਥੱਕ ਜਾਂਦਾ ਹੈ, ਟੁੱਟ ਜਾਂਦਾ ਹੈ। ਤਾਂ ਗੁਰੂ ਦਰੋਂ ਆ ਕੇ ਉਸਦਾ ਨਾਮ ਮੰਗੀਏ। ਬਿੰਤੁਦ ਹੋਰ ਜੇ ਮੰਗਣਾ, ਗੁਰੂ ਸਾਹਿਬ ਜੀ ਆਪਣਾ ਤਜਰਬਾ ਦੱਸਦੇ ਨੇ, ਮੈਂ ਆਪਣਾ ਗੁਰਪੂਛ ਦੇਖਿਆ। ਗੁਰੂ ਸਾਹਿਬ ਜੀ ਸ੍ਰੀ ਰਾਗ 'ਚ ਕਹਿੰਦੇ ਨੇ ਮੈਂ ਆਪਣੇ ਗੁਰੂ ਤੋਂ ਇਹ ਗੱਲ ਪੁੱਛ ਕੇ ਪੱਲੇ ਬੰਨ ਲਈ ਹੈ, ਯਕੀਨ ਕਰ ਲਿਆ ਹੈ। ਗੁਰੂ ਸਾਹਿਬ ਦੇ ਗੁਰੂ ਹੋਣ ਵਿੱਚ ਵੀ ਕਈਆਂ ਨੂੰ ਕਈ ਸ਼ਕੂਕ ਗੁਜ਼ਰੇ ਨੇ ਕਿ ਫਲਾਨਾ ਫਲਾਨਾ ਫਲਾਨਾ, ਪਰ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਪੁੱਛਿਆ ਆਪਦਾ ਗੁਰੂ ਕੌਣ ਹੈ, ਅਤੇ ਉਹਨੇ ਗੁਰਬਾਣੀ ਆਪ ਜੀ ਨੇ ਗੁਰਬਾਣੀ ਵਿੱਚ ਹੀ ਦੱਸ ਦਿੱਤਾ, ਜਿਸ ਦਾ ਕੋਈ ਪਾਰਾਵਾਰ ਨਹੀਂ, ਜੋ ਪਾਰਬ੍ਰਹਮ ਸਰੂਪ ਹੈ, ਪਾਰਬ੍ਰਹਮ ਹੈ, ਉਹ ਮੇਰਾ ਗੁਰੂ ਹੈ। ਅਪਰੰਪਰ ਪਾਰਬ੍ਰਹਮ ਮਹਾਰਾਜ ਉਹ ਕੌਣ ਹੈ? ਗੁਰੂ ਜੀ ਕਹਿੰਦੇ ਪਰਮੇਸ਼ਰ, ਪਰਮੇਸ਼ਵਰ। ਅਪਰੰਪਰ ਪਾਰਬ੍ਰਹਮ ਪਰਮੇਸ਼ਰ, ਨਾਨਕ ਗੁਰ ਮਿਲਿਆ ਸੋਈ ਜੀਓ, ਯਾਨੀ ਮੇਰਾ ਗੁਰੂ ਪਰਮੇਸ਼ਰ ਹੈ, ਅਕਾਲ ਪੁਰਖ ਹੈ। ਇਸੇ ਚੀਜ਼ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦੁਹਰਾਇਆ ਜਦੋਂ ਖਾਲਸੇ ਨੇ ਪੁੱਛਿਆ ਆਪ ਦਾ ਗੁਰੂ ਕੌਣ, ਅਤੇ ਸੱਚੇ ਪਾਤਸ਼ਾਹ ਕਹਿੰਦੇ ਨੇ ਆਦਿ ਅੰਤ ਏਕੋ ਅਵਤਾਰਾ, ਜਿਹੜਾ ਸਦਾ ਸਦਾ ਹੈ, ਅਪਰੰਪਰ ਪਾਰਬ੍ਰਹਮ ਪਰਮੇਸ਼ਰ। ਹੋਰ ਉਹਦੀ ਕੀ ਤਾਰੀਫ ਹੈ? ਆਦਿ ਅੰਤ ਏਕੋ ਅਵਤਾਰਾ, ਉਹ ਕੌਣ ਹੈ ਜਿਸ ਨੂੰ ਪਹਿਲੇ ਜਾਮੇ ਅੰਦਰ ਇੱਕ ਓਂਕਾਰ ਕਿਹਾ, ਗੁਰਪ੍ਰਸਾਦ ਤਾਂ ਜਿਸ ਦੀਆਂ ਨਿਸ਼ਾਨੀਆਂ ਦੱਸੀਆਂ, ਫਿਰ ਜੇ ਨੂੰ ਸ਼ਲੋਕ ਦੇ ਵਿੱਚ ਵੀ ਮਹਾਰਾਜ ਜੀ ਨੇ ਆਖਿਆ ਜਿਹੜਾ ਸਦਾ ਸਦਾ ਸੱਚ ਹੈ, ਆਦਿ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਆਦਿ ਅੰਤ ਏਕੋ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਗੁਰੂ ਮਹਾਰਾਜ ਸ੍ਰੀ ਰਾਗ 'ਚ ਕਹਿੰਦੇ ਨੇ ਮੈਂ ਆਪਣਾ ਗੁਰਪੂਛ ਦੇਖਿਆ ਅਵਰ ਨਾ ਹੀ ਥਾਂ। ਪਦਾਰਥਾਂ ਵਿੱਚ ਸੁੱਖ ਤਾਂ ਹੀ ਹੋਵੇਗਾ ਜੇ ਪਦਾਰਥ ਦਾ ਦੇਵਣਹਾਰ ਦਾਤਾਰ ਚਿੱਤ ਰਵੇ, ਜੇ ਦਾਤ ਪਿਆਰੀ ਵਿਸਰਿਆ ਦਾਤਾਰਾ ਹੋ ਜਾਏ, ਤਾਂ ਹਰ ਪ੍ਰਾਪਤੀ ਤੋਂ ਬਾਅਦ ਓਡੀ ਹੀ ਭੁੱਖ, ਓਡੀ ਹੀ ਡੰਝ, ਓਡੀ ਹੀ ਤਿਸ਼ਨਗੀ, ਉਹੋ ਜਿਹੀ ਬੇਚੈਨੀ ਮਨੁੱਖ ਨੂੰ ਬਣੀ ਹੀ ਰਹੇਗੀ, ਜੋ ਇਹ ਸਮਝਦਾ ਹੈ ਕਿ ਆਹ ਕੁਛ ਹੋ ਜਾਏ ਤਾਂ ਫਿਰ ਬਿਲਕੁਲ ਸੁੱਖ ਹੋਵੇਗਾ। ਉਹ ਜਦੋਂ ਹੋ ਜਾਂਦਾ ਤਾਂ ਸੁੱਖ ਹਾਲੇ ਹੋਰ 10 ਕੋ ਪਰੇ ਨਜ਼ਰ ਆਉਂਦਾ ਹੈ, ਉਹਦੀ ਪ੍ਰਾਪਤੀ ਲਈ ਦੌੜਦਾ ਹੈ ਅਤੇ ਸੁੱਖ ਓਨਾ ਹੀ ਹੋਰ ਪਰੇ ਹੁੰਦਾ ਹੈ। ਵੈਨ ਹੀ ਇਜ਼ ਫੁੱਲ ਇਕਿਪਡ ਵਿਦ ਆਲ ਦੀ ਬੈਸਟ ਇਨ ਲਾਈਫ, ਬੰਦਾ ਅਨਰੈਸਟ ਫੀਲ ਕਰਦਾ ਹੈ। ਕਾਰਨ ਕੀ ਹੈ? ਗੁਰੂ ਸਾਹਿਬ ਜੀ ਨੇ ਆਖਿਆ ਹੈ ਕਿ ਪਦਾਰਥਾਂ ਵਿੱਚ ਹੁੰਦਿਆਂ ਹੋਇਆਂ ਉਸ ਦਾਤੇ ਨੂੰ ਚਿੱਤ ਚੇਤੇ ਰੱਖਣਾ ਹੈ, ਹਰ ਜ਼ਿੰਦਗੀ ਦੇ ਮੌਕੇ ਉੱਤੇ, ਹਰ ਪ੍ਰਾਪਤੀ ਉੱਤੇ, ਹਰ ਦਸ਼ਾ ਵਿੱਚ, ਹਰ ਹਾਲਤ ਵਿੱਚ ਪਰਮੇਸ਼ੁਰ ਦਾ ਸ਼ੁਕਰ ਕਰਨਾ ਹੈ ਕਿ ਤੂੰ ਮੇਰਾ ਬੜਾ ਧਿਆਨ ਰੱਖਦਾ ਹੈ, ਮੈਂ ਤੇਰੀ ਨਿਗਾਹਬਾਨੀ ਅੰਦਰ ਹਾਂ। ਦਾਸ ਨੂੰ ਯਾਦ ਹੈ ਪਿਛਲੇ ਵਰ੍ਹਿਆਂ ਵਿੱਚ ਕੀਰਤਨ ਸੇਵਾ ਲਈ ਆਪ ਜੀ ਦੇ ਗੁਲਾਮ ਜਥੇ ਨੂੰ, ਦਾਸ ਜਥੇ ਨੂੰ UK ਦੀਆਂ ਸੰਗਤਾਂ ਨੇ ਯਾਦ ਫਰਮਾਇਆ। 2 ਵਰ੍ਹੇ ਉੱਧਰ ਰਹਿਣ ਦਾ ਇਤਫਾਕ ਬਣਿਆ। ਸਾਥੀ ਭਾਈ ਸਾਹਿਬ ਭਾਈ ਸ਼ਮਸ਼ੇਰ ਸਿੰਘ ਹੋਰਾਂ ਨੂੰ ਹਿੰਦੁਸਤਾਨ ਵਿੱਚ ਰਹਿੰਦਿਆਂ 5 ਵਰ੍ਹੇ ਤੋਂ ਇੱਕ ਖੇਚਲ ਸੀ, ਸ਼ੈਟਕਾ ਪੇਨ ਹੋ ਗਈ ਲੱਤ ਵਿੱਚ, ਜਿਸ ਨੂੰ ਰੀਹ ਕਹਿੰਦੇ ਨੇ ਸਾਡੇ ਪਿੰਡਾਂ ਵਿੱਚ। ਇਹਦਾ ਇਲਾਜ ਹੁੰਦਿਆਂ ਹੁੰਦਿਆਂ ਐਡੀ ਵੱਧ ਗਈ ਕਿ ਇਹਨਾਂ ਦੀ ਕਾਇਆ ਸਰੀਰ ਦੂਰਾ ਹੋ ਗਿਆ। ਸਟੇਜ 'ਤੇ ਦਿੱਲੀ ਵਰਗੀਆਂ ਸਟੇਜਾਂ 'ਤੇ ਹਰਿਮੰਦਰ ਸਾਹਿਬ ਜਾਣਾ, ਚੱਕ ਕੇ ਸਟੇਜ 'ਤੇ ਬਿਠਾਉਣਾ ਅਤੇ ਕਿਸੇ ਤਰ੍ਹਾਂ ਸੁੱਖ ਨਾ ਹੋਣਾ, ਕੋਈ ਸਿਰਹਾਣੇ ਰੱਖਣੇ, 1-2 ਨੇ, 3-4 ਨੇ, 5 ਵਰ੍ਹੇ ਇਸੇ ਤਰ੍ਹਾਂ ਲਗਾਤਾਰ। ਦਾਸ ਆਖੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ, ਕੋਈ ਸਾਡਾ ਆਪਣਾ ਹੀ ਕਸੂਰ ਹੈ, ਦੋਸ਼ ਹੈ, ਤੁਸਾਂ ਮਿਹਰਾਮਤ ਕਰਨ ਵਾਲੇ ਹੋ, ਲੇਖੇ ਨਾਲ ਤਾਂ ਅਸਾਂ ਬਚ ਨਾ ਸਕਦੇ, ਅਲੇਖੇ ਹੀ ਛੁੱਟ ਸਕਦੇ ਹਾਂ, ਤੇਰੀ ਬਖਸ਼ਿਸ਼ 'ਤੇ ਮਾਣ ਹੈ। ਕਈ ਕੁਛ ਵਿੱਚ ਹੋਇਆ ਪਰ ਇਹ ਹਾਲਤ ਹੋਈ। ਜਾਣ ਤੋਂ ਪਹਿਲਾਂ 2 ਦਿਨ ਇਹ ਆਖਣ ਲੱਗੇ ਕਿ ਤੁਸੀਂ ਚਲੋ, ਮੈਂ ਪਿੱਛੋਂ ਆਵਾਂਗਾ। ਦਾਸ ਨੇ ਬੱਚਿਆਂ ਨੂੰ ਆਖਿਆ ਵੀ ਇਹਨਾਂ ਨੇ ਨਹੀਂ ਆਉਣਾ, ਲੈ ਕੇ ਚੱਲਦੇ ਹਾਂ, ਸੁੱਖ ਦੁੱਖ ਰਲ ਕੇ ਜਿਵੇਂ ਹੋਵੇਗਾ ਕੱਟਾਂਗੇ। ਤਾਂ 5 ਸਾਲ ਸਰੀਰ ਵੀ ਦੂਰਾ ਹੋ ਗਿਆ, ਕੀਰਤਨੇ ਕਰੀ ਜਾਣ, ਇਹ ਕਹਿਣ ਕੋਈ ਗੱਲ ਨਹੀਂ, ਲੱਤ ਦੀ ਤਕਲੀਫ ਹੈ ਪਰ ਗਲਾ ਤਾਂ ਗੁਰੂ ਦੀ ਕਿਰਪਾ ਨਾਲ ਠੀਕ ਹੈ, ਅਤੇ ਗਲਾ ਠੀਕ ਕੀਰਤਨ ਹੁੰਦਾ ਜਾਏ। ਪਰ ਲੱਜਿਆ ਆਵੇ ਵੀ ਲੋਕ ਆਖਣਗੇ ਇੰਨੀ ਤਕਲੀਫ ਵਿੱਚ ਵੀ ਇਹ ਘਰ ਨਹੀਂ ਬਹਿੰਦੇ ਅਤੇ ਹਾਲੇ ਵੀ ਭੱਜੇ ਹੀ ਫਿਰਦੇ ਨੇ। ਆਪਣਾ ਆਪਣਾ ਵਿਚਾਰ ਦਾ ਜ਼ਾਵੀਆ ਹੈ। ਗੁਰੂ ਮਹਾਰਾਜ ਨੇ ਅਪਾਰ ਕਿਰਪਾ ਕੀਤੀ। ਹੀਥਰੋ ਏਅਰਪੋਰਟ 'ਤੇ ਉਤਰਨ ਤੋਂ ਪਹਿਲਾਂ ਇਹਨਾਂ ਨੂੰ ਚੱਕ ਕੇ ਦਿੱਲੀ ਹਵਾਈ ਜਹਾਜ਼ 'ਚ ਬਿਠਾਇਆ, ਪਰ ਉੱਥੇ ਸਭ ਤੋਂ ਅੱਗੇ ਤੁਰੇ ਜਾਣ, ਦੌੜੇ ਜਾਣ, ਅਤੇ ਕਮਾਲ ਹੋ ਗਈ, 5 ਵਰ੍ਹਿਆਂ ਬਾਅਦ ਲੱਤ ਸਿੱਧੀ ਹੋਈ। ਗੁਰੂ ਮਹਾਰਾਜ ਨੂੰ ਇਹ ਪਾਉਂਦਾ ਸੀ, ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ। 5 ਸਾਲਾਂ ਬਾਅਦ ਅਰਦਾਸ 'ਚ ਖੜਨ ਲੱਗੇ। ਜਾਣ ਤੋਂ 9ਵੇਂ ਦਿਨ ਬਾਅਦ ਦਾਸ ਨੂੰ ਕੀਰਤਨ ਤੋਂ ਬਾਹਰ ਨਿਕਲੇ ਤਾਂ ਬਰਮਿੰਘਮ ਗੁਰਦੁਆਰੇ ਵਿੱਚ ਸੰਗਤਾਂ ਜਾਣ ਪਛਾਣ ਵਾਲੀਆਂ ਸਨ, ਇਲਾਕੇ ਦੀਆਂ ਬੀਬੀਆਂ ਬੱਚੀਆਂ ਕੋਈ ਮਿਲੇ, ਸਭ ਨੇ ਫਤਿਹ ਗਜਾਈ। ਬਰਫ਼ ਪੈਂਦੀ ਸੀ, ਹਵਾ ਚੱਲਦੀ ਸੀ, ਦਾਸ ਦੇ ਫੇਫੜੇ ਨੂੰ ਹਵਾ ਲੱਗ ਗਈ, ਹਾਰਟ ਓਪਰੇਸ਼ਨ ਤੱਕ ਨੌਬਤ ਪਹੁੰਚੀ ਜਾਣ ਤੋਂ 9ਵੇਂ ਦਿਨ ਬਾਅਦ। ਪਰ ਜਦੋਂ ਅਸੀਂ ਕੁਝ ਸਮੇਂ ਤੋਂ ਬਾਅਦ ਕਲਗੀਆਂ ਵਾਲੇ ਦੀ ਬਖਸ਼ਿਸ਼ ਅਤੇ ਗੁਰੂ ਖਾਲਸੇ ਦੀ ਨਿਗਾਹਬਾਨੀ ਨਾਲ ਰਾਜ਼ੀ ਹੋਏ ਤਾਂ ਮੈਂ ਇਹਨਾਂ ਨੂੰ ਕਿਹਾ ਘਬਰਾਉਣਾ ਨਹੀਂ, ਮੈਨੂੰ ਤਾਂ ਬੜੀ ਖੁਸ਼ੀ ਹੈ। ਜਦੋਂ ਹੋਸ਼ ਆਈ ਇਹ ਕਹਿੰਦੇ ਖੁਸ਼ੀ ਕਾਹਦੀ, 9ਵੇਂ ਦਿਨ ਆ ਕੇ ਦਿਲ ਦਾ ਓਪਰੇਸ਼ਨ ਹੋ ਗਿਆ, ਇਹ ਹਾਲਤ ਹੋਈ ਪ੍ਰਦੇਸ਼ ਵਿੱਚ। ਮੈਂ ਕਿਹਾ ਖੁਸ਼ੀ ਇਸ ਗੱਲ ਦੀ ਵੀ ਤੁਹਾਡੀ ਲੱਤ ਠੀਕ ਹੋ ਗਈ ਹੈ ਅਤੇ ਮੇਰੇ ਦਿਲ ਦਾ ਓਪਰੇਸ਼ਨ ਠੀਕ, ਹੋਸ਼ ਆ ਗਈ ਹੈ, ਅਕਾਲ ਪੁਰਖ ਦੀ ਨਿਗਾਹਬਾਨੀ 'ਚ ਹਾਂ। ਜੇ ਭੁੱਲੇ ਹੋਏ ਹੁੰਦੇ ਤਾਂ ਗੱਲ ਕੁਛ ਹੋਰ ਦੀ ਹੋਰ ਹੁੰਦੀ। ਹਾਲੇ ਸੰਗਤਾਂ ਦੇ ਜੋੜੇ ਉਹਨਾਂ ਨੇ ਚੜ੍ਹਵਾਉਣੇ ਨੇ ਸੱਤ, ਹਾਲੇ ਗੁਰੂ ਦੀਆਂ ਸੰਗਤਾਂ ਦੀ ਸੇਵਾ ਲੈਣੀ ਹੈ। ਗੁਰੂ ਨਾਨਕ ਦੇਵ ਮਹਾਰਾਜ ਪੰਥ ਦੇ ਵਾਲੀ ਕਲਗੀਆਂ ਵਾਲੇ ਪਾਤਸ਼ਾਹ ਅਤੇ ਅਕਾਲ ਪੁਰਖ ਦੀ ਨਿਗਾਹਬਾਨੀ ਵਿੱਚ ਹਾਂ। ਮਨੁੱਖ ਕਈ ਵਾਰੀ ਰੁੱਠਦਾ ਹੈ ਪਰ ਤੁਰ ਕੇ ਸੰਗਤ ਵਿੱਚ ਆ ਗਏ ਹੋ, ਨਿਗਾਹਬਾਨੀ ਨਹੀਂ ਤਾਂ ਹੋਰ ਕੀ ਹੈ? ਦਿਨ ਭਰ ਕਿਰਤ ਵਿਰਤ ਕੀਤੀ ਹੈ, ਨਿਗਾਹਬਾਨੀ ਨਹੀਂ ਤਾਂ ਹੋਰ ਕੀ ਹੈ? ਚੱਲ ਫਿਰ ਸਕਦੇ ਹਾਂ, ਅੰਗ ਆਜ਼ਾ ਕੰਮ ਕਰਦੇ ਨੇ, ਚੱਲ ਕੇ ਦਿਨ ਭਰ ਕੰਮ ਕਰਕੇ ਜਦੋਂ ਜਿਹਦ ਤੋਂ ਬਾਅਦ ਸਿਪਾਹੀਆਨਾ ਜ਼ਿੰਦਗੀ ਗੁਜ਼ਾਰ ਕੇ ਹੁਣ ਸੰਤਾਂ ਦੀ ਸਭਾ ਵਿੱਚ ਬੈਠੇ ਹਾਂ, ਇਹ ਨਿਗਾਹਬਾਨੀ ਹੈ। ਤਾਂ ਗੁਰੂ ਖਾਲਸਾ ਜੀ, ਪਦਾਰਥਾਂ 'ਚ ਤਾਂ ਹੀ ਸੁੱਖ ਹੁੰਦਾ ਹੈ ਜੇ ਹਰ ਮੌਕੇ ਉੱਤੇ ਦੇਵਨਹਾਰ ਦਾ ਤਾਰ ਚਿੱਤ ਚੇਤੇ ਰਹੇ, ਉਹਦੀ ਨਿਗਾਹਬਾਨੀ ਬਣੀ ਰਹੇ। ਗੁਰੂ ਮਹਾਰਾਜ ਜੀ ਨੇ ਆਖਿਆ, ਬਿੰਤੁਦ ਹੋਰ ਜੇ ਮੰਗਣਾ ਸਿਰ ਦੁੱਖਾਂ ਦੇ ਦੁੱਖ, ਇਸ ਲਈ ਦੇਹ ਨਾਮ ਸੰਤੋਖੀਆ ਉਤਰੇ ਮਨ ਕੀ ਭੁੱਖ। ਗੁਰੂ ਕਿਰਪਾ ਕਰੇ ਇਹ ਯਾਦ ਬਣੀ ਰਹੇ। ਤਾਂ ਆਪ ਜੀ ਦੇ ਸਾਹਮਣੇ ਇਹ ਦੂਸਰਾ ਸ਼ਬਦ ਗਾਇਨ ਹੋਇਆ ਹੈ, ਜਿਉ ਤਪਤ ਹੈ ਬਾਰੋ ਬਾਰ, ਤਪ ਤਪ ਖਪੇ ਬਹੁਤ ਬੇਕਾਰ। ਗੁਰੂ ਸਾਹਿਬ ਜੀ ਦੁਨੀਆਂ ਦਾ ਦ੍ਰਿਸ਼ ਵੇਖ ਕੇ, ਅਮੀਰ ਗਰੀਬ, ਰਾਉ ਰੰਗ, ਸ਼ਾਹੋ ਗਦਾ, ਆਲਾ ਅਦਨਾ, ਨਰ ਨਾਰੀ, ਸਭ ਨੂੰ ਵੇਖ ਕੇ ਮੋਟੀ ਗੱਲ ਕਰਦੇ ਨੇ ਕਿ ਮਾਏ ਬਾਪ ਪੂਤ ਹਿਤ ਭਰਾਤਾ, ਹੁਣ ਘਰ ਘਰ ਮੇਲਿਓ ਦੂਆ, ਮਾਏ ਬਾਪ ਪੂਤ ਹਿਤ ਭਰਾਤਾ, ਹੁਣ ਘਰ ਘਰ ਮੇਲਿਓ ਦੂਆ, ਕਿਸੇ ਹੀ ਬਾਅਦ ਘਾਟ ਕਿਸੇ ਹੀ ਪੈ ਸਗਲੇ ਲਰ ਲਰ ਮੂਆ। ਇਹਦੇ ਵਿੱਚ ਇੱਕ ਹੋਰ ਗੱਲ ਵੀ ਕਹਿੰਦੇ ਨੇ, ਹੋਂ ਬਲਿਹਾਰੀ ਸਤਿਗੁਰ ਆਪਣੇ, ਹੋਂ ਬਲਿਹਾਰੀ ਸਤਿਗੁਰ ਆਪਣੇ, ਜਿਹਨੇ ਚਲਤ ਦਿਖਾਇਆ ਗੁੱਜੀ ਪਾਹੇ ਜਲੇ ਸੰਸਾਰਾ, ਭਗਤ ਨਾ ਵਿਆਪੇ ਮਾਇਆ। ਜਿਵੇਂ ਚੱਕੀ ਦੇ ਪੁੜ ਚੱਲਦੇ ਨੇ, ਪੀਸਣਹਾਰੀ ਵਿੱਚ ਦਾਣੇ ਪਾਈ ਜਾਂਦੀ ਹੈ, ਆਟਾ ਨਹੀਂ ਤਾਂ ਦਲੀਆ ਸਭ ਦਾ ਪਿਆ ਬਣਦਾ ਹੈ, ਪਰ ਜਦੋਂ ਘੰਟਿਆਂ ਬਾਅਦ ਪੁੜ ਚੱਕ ਕੇ ਵੇਖਿਆ ਤੇ ਮੁੱਠੀ ਪਰ ਦਾਣੇ, ਉਹਨਾਂ ਨੂੰ ਕੋਈ ਰਗੜ ਨਹੀਂ ਸੀ ਲੱਗੀ, ਕੋਈ ਛਿਲਕਾ ਨਹੀਂ ਸੀ ਲੱਥਾ, ਬਿਲਕੁਲ ਤੰਦਰੁਸਤ ਸਨ ਤੇ ਬਿਲਕੁਲ ਕਾਇਮ ਸੀ ਉਹਨਾਂ ਦੀ ਜ਼ਾਤ। ਹੈਰਾਨ ਹੋ ਕੇ ਪੀਸਣਹਾਰੀ ਨੇ ਆਖਿਆ, ਇਹ ਕੀ ਹੋਇਆ? ਇੱਕ ਸਿਆਣੇ ਨੇ ਆਖਿਆ, ਬੀਬੀ ਘਬਰਾਹਟ ਵਿੱਚ ਆਖਣ ਲੱਗੀ, ਇੰਨੇ ਘੰਟੇ ਮੈਂ ਚੱਕੀ ਚਲਾਈ ਹੈ ਤੇ ਦਲੀਆ ਆਟਾ ਬਣਾ ਬਣਾ ਕੱਢ ਦਿੱਤਾ ਹੈ ਨਾ ਪੁੜਾ ਨੇ, ਪਰ ਇਹ ਇੱਕ ਮੁੱਠੀ ਦਾਣੇ, ਇਹਨਾਂ ਨੂੰ ਕੋਈ ਆਂਚ ਨਹੀਂ ਲੱਗੀ, ਕੋਈ ਜ਼ਰਬ ਨਹੀਂ ਲੱਗੀ, ਕੋਈ ਰਗੜਾ ਨਹੀਂ ਲੱਗਿਆ, ਛਿਲਕਾ ਨਹੀਂ ਲੱਥਿਆ, ਇਹ ਕਿਉਂ? ਤੇ ਮਹਾਂਪੁਰਸ਼ ਕਹਿੰਦੇ ਨੇ, ਜੇ ਹੋਰ ਵੀ ਇੱਦਾਂ ਤੂੰ ਚੱਕੀ ਚਲਾਈ ਜਾਏ ਤੇ ਇਹਨਾਂ ਨੂੰ ਕੋਈ ਸੱਟ ਜ਼ਰਬ ਨਹੀਂ ਆਏਗੀ, ਇਹਨਾਂ ਦੇ ਛਿਲਕੇ ਨਹੀਂ ਲੱਥਣਗੇ, ਇਹ ਦੁਫਾੜ ਨਹੀਂ ਆਉਣਗੇ, ਇਹ ਪੀਸੇ ਨਹੀਂ ਜਾਣਗੇ। ਮਹਾਰਾਜ ਐਸਾ ਕਿਉਂ? ਆਖਣ ਲੱਗੇ, ਇਹ ਸੈਂਟਰ ਨਾਲ ਲੱਗ ਹੈ, ਇਹ ਕਿੱਲੀ ਨਾਲ ਲੱਗ ਹੈ, ਇਹ ਧੁਰੇ ਨਾਲ ਜੁੜੇ ਰਹੇ ਨੇ। ਤੋ ਬਸ ਇਹੀ ਮਿਸਾਲ ਰੂਹਾਨੀਅਤ ਵਿੱਚ ਹੈ, ਜੋ ਡਰ ਰਹੇ ਸੋ ਉਭਰੇ, ਨਾਨਕ ਅਜਬ ਡਿੱਟ। ਗੁਰੂ ਮਹਾਰਾਜ ਕਹਿੰਦੇ ਨੇ, ਅਜਬ ਗੱਲ ਹੈ ਜੋ ਸੈਂਟਰ ਨਾਲ, ਕੇਂਦਰ ਨਾਲ, ਮਰਕਜ਼ ਨਾਲ ਜੁੜੇ ਰਹੇ, ਉਹਨਾਂ ਨੂੰ ਇਹਨਾਂ ਪੁੜਾਂ ਦੀ ਮਾਰ ਨੇ ਕੁਛ ਆਖਿਆ ਨਹੀਂ। ਐਨ ਇਸੇ ਤਰ੍ਹਾਂ ਧਰਤੀ ਵੀ ਇੱਕ ਪੁੜ ਹੈ, ਆਕਾਸ਼ ਵੀ ਇੱਕ ਪੁੜ ਹੈ, ਅਸੀਂ ਦਾਣਿਆਂ ਵਾਂਗ ਵਿੱਚ ਪਏ ਹੋਏ ਹਾਂ, ਆਟਾ ਨਹੀਂ ਤਾਂ ਦਲੀਆ ਤਾਂ ਸਭ ਦਾ ਹੀ ਬਣੀ ਜਾਂਦਾ ਹੈ, ਪਰ ਜੋ ਪਰਮੇਸ਼ਰ ਰੂਪ ਕੀਲੀ ਦੇ ਨਾਲ ਲੱਗੇ ਰਹਿੰਦੇ ਨੇ ਉਹ ਇਹਦੇ ਵਿੱਚ ਬਚ ਹੀ ਜਾਂਦੇ ਨੇ। ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਦਰੜੇ ਜਾਣ ਦਾ, ਦੁਖੀ ਹੋਣ ਦਾ ਤਾਂ ਇੱਕੋ ਹੀ ਕਾਰਨ ਹੈ, ਜਿਹਨੂੰ ਪਰਮੇਸ਼ਰ ਵਿਸਰ ਜਾਂਦਾ ਹੈ, ਯਾਨੀ ਜੋ ਕੇਂਦਰ ਤੋਂ ਦੂਰ ਹੋ ਜਾਂਦਾ ਹੈ। ਇਹਦੇ ਲਈ ਮਹਾਰਾਜ ਇੱਕ ਤੁਕ ਲਿਖਦੇ ਨੇ ਕਿ ਦੇ ਸੱਚੇ ਹਿਤਕਾਰੀ, ਮਨੁੱਖਤਾ ਦੇ ਦਰਦ ਨੂੰ ਸਮਝਣ ਵਾਲੇ ਤੇ ਫਿਰ ਉਸ ਨੂੰ ਦੂਰ ਕਰਨ ਦਾ ਤਹੀਆ ਬਣਾ ਕੇ ਆਪਣੇ ਸਾਰੇ ਹੀ ਸੁੱਖਾਂ ਨੂੰ ਛਿੱਕੇ ਟੰਗ ਕੇ ਬਾਲਾ ਤਾਕ ਰੱਖ ਕੇ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਪਰਮੇਸ਼ਰ ਦੇ ਹੁਕਮ ਨਾਲ, ਦਰਗਾਹੀ ਹੁਕਮ ਨਾਲ ਲੁਕਾਈ ਦੀ ਸੁਧਾਈ ਵਾਸਤੇ ਤੁਰ ਪਏ ਨੇ। ਘਰੋਂ ਨਿਕਲੇ ਨੇ ਜਿੱਥੇ ਮਹਾਰਾਜ ਜੀ ਨੇ ਸੱਚਾ ਸੌਦਾ ਕੀਤਾ ਸੀ, ਚੂੜਕਾਣੇ ਮੰਡੀ ਗਏ ਜੋ ਨਨਕਾਣੇ ਸਾਹਿਬ ਤੋਂ 12 ਕੁ ਮੀਲ ਦੀ ਹੀ ਵਿੱਥ ਉੱਤੇ ਹੈ। ਗੁਰੂ ਸਾਹਿਬ ਜੀ ਦੀ ਜਾਣ ਪਛਾਣ ਵਾਲੇ ਇੱਥੇ ਵੀ ਸਨ। ਗੁਰੂ ਸਾਹਿਬ ਜੀ ਇੱਥੇ ਕੁਛ ਅਟਕ ਕੇ ਇਹ ਤੋਂ ਅੱਗੇ ਫਿਰ ਹੋਰ ਜਗ੍ਹਾ ਗਏ। ਆਪ ਜੀ ਦੇ ਇਸ ਦੌਰੇ ਨੂੰ ਇਤਿਹਾਸਕਾਰਾਂ ਨੇ ਕਿਹਾ ਹੈ ਕਿ ਗੁਰੂ ਸਾਹਿਬ ਜੀ ਨੇ ਇਹ ਪ੍ਰਚਾਰ ਦੌਰਾ 1508 ਵਿੱਚ ਆਰੰਭ ਕੀਤਾ। 1508 ਵਿੱਚ ਆਰੰਭ ਕੀਤਾ। ਸਤਸੰਗ ਜੀ, 1508 ਵਿੱਚ ਸਤਿਗੁਰਾਂ ਨੇ ਇਹ ਦੌਰਾ ਆਰੰਭ ਕੀਤਾ। ਆਪਣੇ ਮਾਤਾ ਪਿਤਾ ਨੂੰ ਕਿਸੇ ਤਰ੍ਹਾਂ ਵੀ ਰਜ਼ਾਮੰਦ ਕੀਤਾ, ਉਹਨਾਂ ਦੀ ਮਰਜ਼ੀ ਤੋਂ ਖਿਲਾਫ ਨਹੀਂ ਚੱਲੇ। ਆਪਣੇ ਜੀਵਨ ਸਾਥੀ ਸ਼੍ਰੀ ਸੁਲੱਖਣੀ ਜੀ ਨੂੰ ਇੱਕ ਵੱਡੀ ਕੁਰਬਾਨੀ ਵਿੱਚ ਹਿੱਸਾ ਪਾਉਣ ਵਾਸਤੇ ਆਪ ਜੀ ਨੇ ਰਜ਼ਾਮੰਦ ਕਰ ਲਿਆ। ਉਹਨਾਂ ਤੋਂ, ਉਹਨਾਂ ਦੇ ਖਿਆਲ ਤੋਂ ਵਿਰੁੱਧ ਨਹੀਂ ਚੱਲੇ। ਆਪਣੀ ਭੈਣਾਂ ਅਤੇ ਭਣਵਈਏ ਨੂੰ ਇਸ ਵੱਡੇ ਕੰਮ ਵਾਸਤੇ ਸਹਾਇਕ ਹੋਣ ਵਾਸਤੇ ਬੇਨਤੀ ਕਰ ਦਿੱਤੀ, ਕਿਵੇਂ ਵੀ ਉਹਨਾਂ ਨੂੰ ਆਪਣੀਆਂ ਦਲੀਲਾਂ ਦੇ ਨਾਲ आप जी ने रजामंद कर लिया, परिवार तो छुट्टी लैके तुरे। एक गल याद रखनी, भावे माता पिता ने यह कह ही दिता, अच्छा बेटा जिमें तेनू तेरा परमेश्वर कहता है कर। पर तुसी देखो इतिहास विच लिखा है कि श्री गुरु नानक देव महाराज जी दे पिता की उम्र थोड़ा जा एनु होके बैठो उदो 67 वरिया दी सी जदों महाराज जगत ते उपकार करन वास्ते तुरे, परमेश्वर दा पैगाम घर घर दर दर पहुंचाउण लई तुरे, गरीबां नाल अपने विचार सांझे करन लई तुरे। दूरी पई हुई मनुखता अंदर परमेश्वर की हजूरी विच बदल वास्ते तुरे दा पिता की उम्र 67 वरिया दी सी। कित्थे चलना है बच्चिया कुछ पता नहीं, किने सद्या है कुछ पता नहीं, कदों मुड़ेगा कोई पता नहीं। ऐसी हालत 67 वरिया के पिता कालू जी ते माता तृप्ता जी भी वडेरी उम्र दे सी, किस हालत विच गुरु नानक देव महाराज जी इन्हां दे प्यार नूं इन्हां बुजुर्ग माता पिता नालों दुनिया के होर बुजुर्गों का ख्याल रखने लई, एक भैणा दे प्यार दीआं खिच्चां नूं हजारां भैणा दे प्यार दी खिच विच तकण वाले, दो पुत्रां दे प्यार नूं छड के हजारां ते लखां देश दे मासूम बच्चियां दा प्यार मुख रख के सच्चे पातशाह घरों चले, 50 मीलां उत्ते गुरु साहिब जी जाके ठहरे। कुछ दिन इत्थे रुके, ये ओही जगह है जिथे गुरु महाराज जी का परम प्रीतवान एक किरती बंदा भाई लालो रहिंदा सी। इस जगह का नाम सैदपुर सी, सैदपुर ननकाणे साहब तो 50 मील की विथ ते सी, अते इत्थे गुरु का परम स्नेही भाई लालो रहिंदा सी। इतिहास विच लिखिया है तो भाई लालो कटौड़े गोत विचों सन ते गुरु महाराज जी दे अनन प्यारे सन। इत्थे रह के सतगुरां ने किरत नूं अपनाया, गरीब नवाजी दिखाई अते मलक भागो दे नाल जो आप जी दी वार्तालाप होई वो आप सारे जानदे हो। इत्थों सतगुरु जी फिर अगे चलदे ने, मुड़दे ने, तो इतिहास विच लिखिया है कि अमृतसर दे इर्द गिर्द ये सारा इलाका घोर बियाबान सी, होर जंगल सी, जिथे अज सरोवर है, हरिमंदर साहब दे गिरद सरोवर है। श्री गुरु नानक देव महाराज पंध पए होए इत्थों दी लंघे, इत्थे बैठ के गुरु साहब जी ने भाई मरदाने नूं नाल लै के इस एकांत विच शांत वातावरण विच परमेश्वर दे गुण गाए ते टुरन वेले कहन लगे, मरदाना जी इत्थे तेरी रवाब बजी है, इत्थे रब दे नाद गाए गए ने, ये थां कदी प्रगट होवेगी अते सचखंड दा रुतबा इस तों भी नीवा होवेगा, ये इतनी उत्तम जगह होवेगी, ये सरमौर होवेगी सचखंड। इत्थे अशनान होया करनगे, नाम बाणी दे अशनान ते पाणी दे अशनान। तां जदों ये शब्द आउंदा है दास नूं फौरन ये गल याद आउंदी इतिहास दी, रामदास सरोवर नहाते सब उतरे पाप कमाते। इहदे विच तां कोई शक नहीं, पर सानूं इक आदत है जिमें माता पिता किसी बच्चे नूं प्यार नाल नुहावण, कीमती साबण लाण या होर लविंडर लगाण, कीमती पोशाक पाण, पर वो नादानी विच घरों बाहर जांदा ही फिर कपड़े लवेड़ लवे ते अपनी कायां लवेड़ के फिर आ जाए। इहदे विच तां कोई शक नहीं कि रामदास सरोवर नहातिआं इदां हो जांदी है, पर उत्थे ही गठड़ियां चुरा के, उत्थे ही जेवरात चुरा के, उत्थे ही बोझे कट के असीं फिर उदां दे आलूदे मुड़ के आउंदे आं। तां गुरबाणी च इह वी आख्या है एक पौलाथी नहातिआं दो पौ झड़ीए सो होर, उहदे च तां कोई शक नहीं, पर साडे कर्म सत्त इदां करवा दिंदे ने। तो खैर गुरु साहिब जी इत्थों चलदे चलांदे तुरे जांदे ने, शामां पै गईआं, सर्दी दी बहार, कदी कदी बदल भी छा गए, बदलों के एक घोड़े ऊट जै बनते, ये विश दियाँ चादर कट्ठिया हो गई, बदल घने जै छा गए। गुरु साहब जी भाई नूं नाल लैके तुरे जा रहे ने, जंगल विच दाखल हो गए, सूरज गरूब हो गया, सर्दियों के मौके छेती ही शामा पैंदियां ते छेती ही काली बोली रात अपने काले केश ते कालियां जुल्फां बखेर के अनेरा फैला देंदी है। इउं नेरे फैल गए, इउं चनान खत्म हो गए, ते मर्दाने ने नार रल के बराबर होके आखिया, मौजां वाले हो ਰੱਬੀ ਜੀਵੜਿਓ ਅਕਾਲ ਪੁਰਖ ਦੀ ਜੋਤ ਮੇਰੇ ਰਹਿਨਮਾ ਧੰਨ ਧੰਨ ਗੁਰੂ ਨਾਨਕ ਦੇਵ ਮਹਾਰਾਜ ਕਿੱਥੇ ਲੈ ਚੱਲੇ ਹੋ ਕਿੱਥੇ ਟੁਰ ਚੱਲੇ ਹੋ ਮਹਾਰਾਜ ਨੇ ਕਿਹਾ ਕਿਉਂ ਤੌਖਲਾ ਕਾਹਦਾ ਮਹਾਰਾਜ ਤੌਖਲਾ ਤੇਰੇ ਨਾਲ ਰਲਿਆ ਕੋਈ ਖਾਸ ਨਹੀਂ ਪਰ ਇਹ ਮੈਂ ਪੁੱਛਦਾ ਹਾਂ ਕਿ ਗ੍ਰਾਂ ਤਾਂ ਇੱਧਰ ਰਹਿ ਗਿਆ ਉੱਚੀਆਂ ਉੱਚੀਆਂ ਅਟਾਰੀਆਂ ਗਗਨ ਚੁੰਮੀਆਂ ਅਟਾਰੀਆਂ ਸੋਹਣੇ ਸੋਹਣੇ ਮਕਾਨ ਇੱਕ ਬੰਨੇ ਰਹਿ ਗਏ ਨੇ ਮੈਂ ਤੇ ਪਹਿਲੇ ਸਮਝਿਆ ਸੀ ਇੱਥੇ ਹੀ ਰਹਿਣ ਬਸੇਰਾ ਹੋਵੇ ਕਿਉਂਕਿ ਰਾਤ ਪੈ ਗਈ ਹੈ ਜਨੌਰ ਆਲਣਿਆਂ ਨੂੰ ਆ ਗਏ ਨੇ ਮਜ਼ਦੂਰ ਘਰਾਂ ਨੂੰ ਆ ਗਏ ਝੁੱਗੀਆਂ ਆ ਗਏ ਨੇ ਵਾਗੀ ਵਗ ਲੈ ਕੇ ਆ ਗਏ ਨੇ ਤੇ ਅਸਾਂ ਹਾਲੇ ਤੁਰੇ ਹੀ ਜਾਂਦੇ ਹਾਂ ਮੇਰੇ ਮਾਲਿਕ ਬਾਰਿਸ਼ ਵੀ ਲੱਥੀ ਹੈ ਕਿਣਮਿਣ ਕਿਣਮਿਣ ਵੀ ਹੁੰਦੀ ਹੈ ਬੱਦਲ ਵੀ ਗੱਜਣ ਲੱਗ ਪਏ ਨੇ ਸਰਦੀ ਵੀ ਚੱਲ ਪਈ ਹੈ ਹੋ ਰਹੀ ਹੈ ਤੇ ਗ੍ਰਾਂ ਵੀ ਹੈ ਪਿੱਛੇ ਰਹਿ ਗਿਆ ਹੈ ਰੁਕ ਨਾ ਜਾਈਏ ਠਹਿਰ ਨਾ ਜਾਈਏ ਰਹਿਣ ਬਸੇਰੇ ਨਾ ਕਰ ਲਵੀਏ ਮਰਦਾਨਿਆਂ ਰਜ਼ਾਬ ਚ ਤੁਰਿਆ ਮਰਦਾਨਾ ਤਾਂ ਚੁੱਪ ਹੋਇਆ ਮਹਾਰਾਜ ਨੇ ਆਖਿਆ ਮਰਦਾਨੇ ਇੱਕ ਗੱਲ ਸੁਣ ਤੂੰ ਮੈਂ ਪਿੰਡਾਂ ਚੋਂ ਆਏ ਹਾਂ ਕਸਬਿਆਂ ਚੋਂ ਆਏ ਹਾਂ ਜੇ ਮੀਂਹ ਬਹੁਤਾ ਵਸਣ ਲੱਗ ਪਏ ਤਾਂ ਕੀ ਜੇ ਔੜ ਲੱਗ ਜਾਏ ਤਾਂ ਕੀ ਧੁੱਪ ਪੈਂਦੀ ਹੋਵੇ ਤਾਂ ਕੀ ਝੜੀ ਲੱਗੀ ਹੋਵੇ ਤਾਂ ਕੀ ਤੂੰ ਦੱਸ ਕਦੀ ਡਾਕੀਆ ਵੀ ਰੁਕ ਜਾਂਦਾ ਹੁੰਦਾ ਹੈ ਡਾਕੀਏ ਰੁਕ ਜਾਂਦੇ ਨੇ ਡਾਕ ਨਹੀਂ ਪਹੁੰਚਾਉਂਦੇ ਪੈਗਾਮ ਨਹੀਂ ਪਹੁੰਚਾਉਂਦੇ ਮਹਾਰਾਜ ਨਹੀਂ ਉਹ ਤੇ ਹਾੜ ਕੀ ਹੁਨਾਲ ਕੀ ਗਰਮੀ ਕੀ ਸਰਦੀ ਕੀ ਮੀਂਹ ਕੀ ਤੇ ਔੜ ਕੀ ਉਹ ਤਾਂ ਆਪਣਾ ਕਿੱਤਾ ਕਰਦੇ ਹੀ ਰਹਿੰਦੇ ਨੇ ਡਾਕੀਏ ਚਿੱਠੀਆਂ ਦਿੰਦੇ ਹੀ ਰਹਿੰਦੇ ਨੇ ਸੁਨੇਹੇ ਪਹੁੰਚਾਉਂਦੇ ਹੀ ਰਹਿੰਦੇ ਨੇ ਔਰ ਮਰਦਾਨਿਆ ਜੇ ਦੁਨੀਆਂ ਦਾ ਡਾਕੀਆ ਨਹੀਂ ਰੁਕ ਸਕਦਾ ਤੇ ਮੈਂ ਤੇ ਤੂੰ ਕਿਉਂ ਰੁਕ ਜਾਈਏ ਸਰਦੀ ਵਿੱਚ ਰਾਤ ਵਿੱਚ ਤੁਰਿਆ ਕਰਤਾਰ ਚੇਤਾ ਆਵੇ ਮਰਦਾਨਾ ਸੱਤ ਬਚਨੀ ਸੀ ਪਿੱਛੇ ਤੁਰਿਆ ਆਇਆ ਜੰਗਲ ਵਿੱਚ ਦਾਖਲ ਹੋ ਗਏ ਥੋੜ੍ਹੀ ਹੀ ਦੂਰ ਗਏ ਸਨ ਮਰਦਾਨਾ ਪਿੱਛੇ ਰਹਿ ਗਿਆ ਅਤੇ ਇਸਨੇ ਆਪਣਾ ਕਮਰ ਕਸਾ ਲੱਕ ਦੇ ਉੱਤੋਂ ਦੀ ਬੰਨਿਆ ਹੋਇਆ ਘੋੜਿਆਂ ਅਤੇ ਮਰਦਾਂ ਦੇ ਲੱਕ ਬੱਝੇ ਹੋਣ ਤਾਂ ਹੀ ਕੰਮ ਚੱਲਦਾ ਹੈ ਇਹਨੇ ਕਮਰ ਕਸਾ ਖੋਲ੍ਹਿਆ ਅਤੇ ਆਪਣੇ ਸਿਰ ਤੋਂ ਦੀ ਬੰਨ ਕੇ ਇੱਕ ਲੜੋ ਦਾ ਘਰਾਣ ਇੰਦਰੇ 'ਤੇ ਲੈ ਲਿਆ ਨਾਸਕਾ 'ਤੇ ਲੈ ਲਿਆ ਮੂੰਹ ਘੁੱਟ ਲਿਆ ਬਾਬੇ ਵੇਖਿਆ ਪੈਰਾਂ ਦੀ ਆਵਾਜ਼ ਨੇ ਸੁਣਾਈ ਦਿੱਤੀ ਜੰਗਲ ਘੋਰ ਹੈ ਪਿਛਾਂ ਨੂੰ ਤੱਕਿਆ ਅਤੇ ਮਰਦਾਨਾ ਪਿੱਛੇ ਹੈ ਸਾਹਿਬਾਂ ਨੇ ਆਵਾਜ਼ ਦਿੱਤੀ ਮਰਦਾਨਾ ਝੱਟ ਨਾਲ ਰਲਿਆ ਪਿੱਛੇ ਰਹਿ ਗਿਆ ਸਾਂ ਮੇਰੇ ਰਫੀਕਾ ਸਾਥੀਆ ਪਿੱਛੇ ਕਿਉਂ ਰਹਿ ਗਿਆ ਸਾਂ ਹਾਲੇ ਉਹਨੇ ਜਵਾਬ ਨਹੀਂ ਦਿੱਤਾ ਮਹਾਰਾਜ ਨੇ ਕਿਹਾ ਹਾਂ ਕੀ ਕੀਤਾ ਹੈ ਹਾਂ ਕੀ ਕੀਤਾ ਹੈ ਸ਼ਹਿਨਸ਼ਾਹ ਜੀ ਬਦਬੂ ਆ ਰਹੀ ਹੈ ਚੱਲਣੇ ਹੁੰਦੀ ਭੈੜੀ ਭੈੜੀ ਮੁਸ਼ਕ ਆ ਰਹੀ ਹੈ ਬਦਬੂ ਆਉਂਦੀ ਹੈ ਮਰਦਾਨਿਆਂ ਤੁਰਿਆ ਪਰ ਮੇਰੇ ਮਹਿਬੂਬ ਇਹ ਤਾਂ ਦੱਸੋ ਕਿੱਥੇ ਰਾਤ ਰਹਿਣੀ ਹੈ ਕੱਪੜੇ ਵੀ ਥੋੜ੍ਹੇ ਨੇ ਪਨਾਹ ਚਾਹੀਦੀ ਹੈ ਕੋਈ ਕਮਰਾ ਚਾਹੀਦਾ ਹੈ ਕੋਈ ਰਾਤ ਕੱਟਣ ਵਾਸਤੇ ਥਾਂ ਚਾਹੀਦੀ ਹੈ ਸੁਬਾਹ ਦੇ ਤੁਰੇ ਹੋਏ ਹਾਂ ਥਕਾਵਟ ਵੀ ਹੋ ਗਈ ਹੈ ਅਤੇ ਮਹਾਰਾਜ ਕਿੱਥੇ ਰਹਿਣਾ ਹੈ ਅੱਜ ਰਾਤ ਪਿੰਡ ਤਾਂ ਪਿੱਛੇ ਪਿੱਛੇ ਰਹਿੰਦਾ ਜਾਂਦਾ ਹੈ ਅਤੇ ਜੰਗਲੇ ਜੰਗਲ ਇਹ ਤਾਂ ਹੁਣ ਉੱਲੂ ਬੋਲਣ ਲੱਗ ਪਏ ਜਾਨਵਰ ਵੀ ਜੰਗਲ ਦੇ ਬੋਲਣ ਲੱਗ ਪਏ ਨੇ ਕਿੱਥੇ ਜਾਣਾ ਹੈ ਮਹਾਰਾਜ ਨੇ ਕਿਹਾ ਮਰਦਾਨਿਆਂ ਉੱਥੇ ਜਾਣਾ ਹੈ ਜਿਹਦੇ ਕੋਲ ਹਫ਼ਤੇ ਨਹੀਂ ਮਹੀਨੇ ਨਹੀਂ ਕਈ ਵਰ੍ਹਿਆਂ ਤੋਂ ਕੋਈ ਬੰਦਾ ਨਹੀਂ ਆਇਆ ਕੋਈ ਉਹਦੇ ਘਰ ਮਹਿਮਾਨ ਨਹੀਂ ਆਇਆ ਕੋਈ ਪ੍ਰਾਹੁਣਾ ਨਹੀਂ ਆਇਆ ਉਹਨੇ ਕਿਸੇ ਨਾਲ ਦਿਲ ਦੀਆਂ ਨਹੀਂ ਕੀਤੀਆਂ ਕਿਸੇ ਤੋਂ ਦਿਲ ਲਿਆ ਨਹੀਂ ਸਾਂਝਾ ਨਹੀਂ ਕੀਤਾ ਮੈਂ ਤੇ ਤੂੰ ਉੱਥੇ ਹੀ ਚੱਲਣਾ ਹੈ ਤੇਰੀਆਂ ਮੌਜਾਂ ਮੇਰੀ ਭੁੱਲ ਬਖਸ਼ ਦੇ ਕਹਿੰਦੇ ਨੇ ਸੱਚੇ ਪਾਤਸ਼ਾਹ ਜ਼ਰਾ ਕੁ ਹੋਰ ਅੱਗੇ ਹੋਏ ਮਰਦਾਨੇ ਤੋਂ ਹੁਣ ਬਦਬੂ ਨਾ ਸਹੀ ਜਾਵੇ ਅਤੇ ਮਹਾਰਾਜ ਦੇ ਨਾਲ ਤੁਰ ਕੇ ਕਹਿੰਦਾ ਸੱਚੇ ਪਾਤਸ਼ਾਹ ਅਸੀਂ ਰਾਹ ਭੁੱਲ ਗਏ ਹਾਂ ਰਹਿਨਮਾ ਜੀ ਅਸੀਂ ਰਸਤਾ ਉਖੜ ਗਏ ਹਾਂ ਸੜਿਆਂ ਦੀ ਏਡੀ ਹੈ ਕਿ ਸਾਹ ਲੈਣਾ ਔਖਾ ਹੋ ਜਾਂਦਾ ਹੈ ਕੰਡ 'ਤੇ ਹੱਥ ਧਰ ਕੇ ਆਖਣ ਲੱਗੇ ਮਰਦਾਨਿਆਂ ਇੱਥੇ ਹੀ ਜਾਣਾ ਹੈ ਮੈਂ ਤਾਂ ਤੂੰ ਜਿੱਥੋਂ ਸੜਿਆਂ ਦਾਂਗੀ ਉੱਥੇ ਹੀ ਅੱਜ ਰਾਤ ਰਹਿਣੀ ਹੈ ਉੱਥੇ ਹੀ ਤੈਨੂੰ ਰਬਾਬ ਵਜਾਉਣੀ ਪਵੇਗੀ ਉੱਥੇ ਹੀ ਮੈਨੂੰ ਤਾਂ ਤੈਨੂੰ ਕੀਰਤਨ ਕਰਨਾ ਪਵੇਗਾ ਮਰਦਾਨਿਆਂ ਉੱਥੇ ਨੂੰ ਤੁਰੇ ਜਾਂਦੇ ਹਾਂ ਜਿਹੜੀ ਜਗ੍ਹਾ ਤਾਂ ਹਾਲੇ ਨਹੀਂ ਆਈ ਪਰ ਉਸ ਜਗ੍ਹਾ ਵਿੱਚ ਕੀ ਹੈ ਉਹ ਪਹੁੰਚ ਗਿਆ ਸਾਡੇ ਕੋਲ ਸੱਚੇ ਪਾਤਸ਼ਾਹ ਦਾ ਸਾਥੀ ਖਾਮੋਸ਼ ਤੇ ਨਾਲ ਨਾਲ ਤੁਰਿਆ ਜਾਵੇ ਹੁਣ ਆਓ ਜ਼ਰਾ ਮਹਾਰਾਜ ਤੋਂ ਜਾਂ ਇਹਨਾਂ ਤੋਂ ਅਸੀਂ ਅੱਗੇ ਹੋ ਕੇ ਦੇਖੀਏ ਕੀ ਗੱਲ ਹੈ ਉਜਾੜ ਹੈ ਘਣਾ ਜੰਗਲ ਹੈ ਬੀਆਬਾਨ ਨਿਰਜਨ ਬਨ ਤੇ ਹੈ ਪਿੱਛੇ ਜੋ ਪਿੰਡ ਛੱਡਿਆ ਨੇ ਇੱਥੇ ਦੀ ਜੂ ਇੱਕ ਅੱਖਾਂ ਦੀ ਝੁੱਗੀ ਹੈ ਅਤੇ ਇਹਦੇ ਅੰਦਰ ਕੋਈ ਫਟੀ ਪੁਰਾਣੀ ਰਜਾਈ ਪਈ ਹੈ ਜਿਹਦੇ ਵਿੱਚ ਜੂਆਂ ਪਈਆਂ ਨੇ, ਮੈਲ ਪਈ ਹੋਈ ਹੈ। ਇਹਦੇ ਰਜਾਈ ਵਿੱਚ ਲਿਪਟਿਆ ਹੋਇਆ ਇੱਕ ਇਨਸਾਨ ਕਦੀ ਰੋਂਦਾ ਹੈ, ਕਦੀ ਚੁੱਪ ਕਰ ਜਾਂਦਾ ਹੈ, ਕਦੀ ਚੀਖਾਂ ਮਾਰਦਾ ਹੈ, ਕਦੀ ਹਾਏ ਹਾਏ ਕਰਦਾ ਹੈ, ਕਦੀ ਗਿਰੀਆਜ਼ਾਰੀ ਕਰਦਾ ਹੈ, ਕਦੀ ਉੱਚੀ ਉੱਚੀ ਮੌਤ ਮੌਤ ਤੂੰ ਆ ਜਾ ਤੂੰ ਆ ਜਾ। ਜਿਸ ਦਿਨ ਤੋਂ ਮੈਂ ਜੰਗਲ 'ਚ ਆਇਆ ਹਾਂ ਮੇਰੇ ਇਸ ਝੁੱਗੀ ਦੇ ਇਰਦ ਗਿਰਦ ਕਈ ਜਾਨਵਰ ਮਰੇ ਨੇ, ਕਈ ਜੰਗਲੀ ਚੌਪਾਏ ਮਰੇ ਨੇ, ਮਨੁੱਖ ਮਰਦੇ ਤਾਂ ਮੈਂ ਵੇਖੇ ਨੇ ਜਦ ਤੋਂ ਇਸ ਝੁੱਗੀ ਵਿੱਚ ਆਇਆ ਹਾਂ, ਪਰ ਉਹ ਮੌਤ ਤੇਰੇ ਆਉਣ ਤੋਂ ਬਿਨਾਂ ਮੇਰਾ ਹੁਣ ਕੋਈ ਛੁਟਕਾਰਾ ਨਹੀਂ ਹੋਵੇਗਾ, ਰਹਾਈ ਨਹੀਂ ਹੋਵੇਗੀ। ਇਸ ਲਈ ਤੈਨੂੰ ਮੈਂ ਨਹੀਂ ਦਿਸਿਆ, ਮੈਂ ਤੇਰੀ ਨਿਗਾਹ ਵਿੱਚ ਨਹੀਂ ਹਾਂ, ਹੈ ਮਲਕੁਲ ਮੌਤ, ਉਹ ਮੌਤ ਦੇ ਫਰਿਸ਼ਤੇ ਆ ਜਾ ਆ ਅਤੇ ਮੈਨੂੰ ਇਸ ਲੰਬੀ ਬਿਮਾਰੀ ਤੋਂ ਫਰਾਗਤ ਦੇ, ਰਹਾਈ ਦੇ। ਬਿਮਾਰੀ ਵੀ ਉਹਨੂੰ ਕੋਈ ਸਾਧਾਰਨ ਨਹੀਂ ਸੀ, ਵੱਧਦਿਆਂ 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 ਬਿਮਾਰੀ ਵੱਡੇ ਰੋਗ ਵਿੱਚ ਬਦਲ ਗਈ। ਵੱਡਾ ਰੋਗ ਕਹਿੰਦੇ ਨੇ ਕੋਹੜ ਨੂੰ, ਸਰੀਰ ਵਿਗੜਦਾ ਵਿਗੜਦਾ ਏਡਾ ਵਿਗੜ ਗਿਆ। ਕਦੀ ਇਸ ਨੂੰ ਆਪਣਾ ਲੰਘਿਆ ਜ਼ਮਾਨਾ ਯਾਦ ਆ ਜਾਏ। ਇੱਕ ਨਹੀਂ ਕਈ ਪਿੰਡ ਮੇਰੇ ਨਾਂ ਸੀ, ਮੈਂ ਆਪਣੇ ਬਾਪ ਦਾ ਇਕਲੌਤਾ ਹੀ ਬੱਚਾ ਸਾਂ ਅਤੇ ਮੇਰਾ ਬਾਪ ਮੇਰੀ ਮਾਤਾ ਮੈਨੂੰ ਛੱਡ ਕੇ ਜਵਾਨੀ ਤੱਕ ਪਹੁੰਚਾ ਕੇ ਮਰ ਗਏ। ਕਦੀ ਉਹ ਦਿਨ ਯਾਦ ਆਉਣ, ਕਿਵੇਂ ਮਾਫਲਾਂ ਲੱਗਦੀਆਂ ਸਨ, ਕਿਵੇਂ ਯਾਰਾਂ ਅਤੇ ਗਮ ਗਿਸਾਰਾਂ ਦੀਆਂ ਮਾਫਲਾਂ ਹੁੰਦੀਆਂ ਸਨ, ਕਿਵੇਂ ਮੈਂ ਮੁਜਰੇ ਕਰਾਉਂਦਾ ਹੁੰਦਾ ਸਾਂ, ਕਿਵੇਂ ਖਾਣ ਪੀਣ ਵਾਲੇ ਮੇਰੇ ਇਰਦ ਗਿਰਦ ਪਰਛਾਵੇਂ ਵਾਂਗ ਰਹਿੰਦੇ ਸਨ, ਕਿੰਨੀ ਮੇਰੇ ਕੋਲ ਪ੍ਰੋਪਰਟੀ ਅਤੇ ਜਾਇਦਾਦ ਸੀ। ਸਾਰੇ ਗ੍ਰਾਮ 'ਚ ਮੇਰੇ ਨਾਲ ਦਾ ਹੁਸੀਨ ਕੋਈ ਨਹੀਂ ਸੀ, ਮੇਰੀ ਗੱਲ ਕੋਈ ਨਾ ਮੋੜੇ, ਪਰ ਅੱਜ ਸਾਰੇ ਰਿਸ਼ਤੇਦਾਰ, ਸਾਰੇ ਗਮਗਿਸਾਰ, ਸਾਰੇ ਪਿਆਲੇ ਨਵਾਲੇ ਦੇ ਸਾਂਝੇ ਇੱਕ ਇੱਕ ਕਰਕੇ ਪਿੱਛੇ ਹਟ ਗਏ। ਇੱਦਾਂ ਜਿਵੇਂ ਦਰਖਤ ਤੋਂ ਫਲ ਮੁੱਕ ਜਾਣ, ਪੱਤੇ ਲੈ ਜਾਣ ਅਤੇ ਕੋਈ ਜਾਨਵਰ ਉਹਦੇ 'ਤੇ ਨਹੀਂ ਆਉਂਦਾ, ਜਿਵੇਂ ਕਿਸੇ ਤਲਾਬ ਤੋਂ ਪਾਣੀ ਸੁੱਕ ਮੁੱਕ ਜਾਏ ਅਤੇ ਕੋਈ ਪਾਣੀ ਪੀਣ ਨਹੀਂ ਉੱਥੇ ਆਉਂਦਾ। ਅੱਜ ਕੋਈ ਮੇਰੇ ਕੋਲ ਕੋਈ ਜਾਇਦਾਦ ਨਹੀਂ, ਕੋਈ ਪ੍ਰੋਪਰਟੀ ਨਹੀਂ, ਦੁਨੀਆ ਤੂੰ ਤੇ ਮਾਇਆ ਦਾ ਤੇਰਾ ਸਾਂਝ ਹੈ, ਤਾਂ ਵਾਹ ਵਾਹ ਇਉਂ ਰੋਂਦਾ, ਉੱਚੀ ਉੱਚੀ ਰੋਂਦਾ। ਮਰਦਾਨੇ ਨੇ ਕਿਹਾ, ਸਤਿਗੁਰੂ ਕਿਤੇ ਚੀਖਾਂ ਸੁਣਦੀਆਂ ਨੇ, ਬੰਦਾ ਹੈ ਕੋਈ? ਮਰਦਾਨਿਆ, ਜਿੱਥੇ ਇਹ ਚੀਖਾਂ ਨੇ ਉੱਥੇ ਹੀ ਇਹ ਸੜਿਆਂਦ ਹੈ, ਮੈਂ ਤੇ ਤੂੰ ਅੱਜ ਉੱਥੇ ਹੀ ਰਹਿਣਾ ਹੈ ਚੱਲ ਕੇ। ਤੇਰੀਆਂ ਮੌਜਾਂ ਹੌਲੀ ਹੌਲੀ ਮੀਂਹ ਵੀ ਵੱਸੇ ਤਾਂ ਸਾਧ ਸੰਗਤ ਜੀ, ਮਰਦਾਨੇ ਨੇ ਆਖਿਆ ਤੇਰੀ ਰਜ਼ਾ, ਪਿੱਛੇ ਤੁਰੇ ਆਓ। ਝੁੱਗੀ ਦੇ ਸਾਹਮਣੇ ਜਾ ਕੇ ਖਲੋਤੇ ਗੁਰਦੇਵ। ਇਹ ਮੌਤ ਮੌਤ ਪੁਕਾਰਦਾ ਸੀ ਕਈਆਂ ਦਿਨਾਂ ਦਾ, ਅਤੇ ਅੱਜ ਤਾਂ ਬੜਾ ਦੁਖੀ ਹੋਇਆ। ਦਿਨ ਨੂੰ ਮੱਖੀ ਨਹੀਂ ਬਹਿਣ ਦਿੰਦੀ, ਰਾਤ ਨੂੰ ਜੰਗਲ ਦਾ ਮੱਛਰ ਇਹਨੂੰ ਵੱਢ ਵੱਢ ਖਾਂਦਾ ਹੈ ਅਤੇ ਜ਼ਖਮ ਹੋਏ ਹੋਏ ਨੇ। ਕਦੀ ਕੋਈ ਇੱਧਰੋਂ ਲੰਘਦਾ ਹੈ, ਇਹਨੂੰ ਪਾਣੀ ਇਹਨੂੰ ਬੇਹਸਿੰਨਾ ਟੁੱਕਰ ਦੇ ਜਾਂਦਾ ਹੈ। ਇਹ ਇੱਕ ਅਮੀਰ ਜ਼ਾਦਾ ਸੀ ਇਸੇ ਹੀ ਪਿੰਡ ਦਾ, ਤਰਨ ਤਾਰਨ ਦੇ ਕੋਲ ਦੀ ਗੱਲ ਹੈ, ਇਤਿਹਾਸ ਵਿੱਚ ਲਿਖਿਆ ਤਰਨ ਤਾਰਨ ਦੇ ਨੇੜੇ ਦੀ ਗੱਲ ਹੈ। ਤਾਂ ਸਤਸੰਗ ਜੀ, ਝੁੱਗੀ ਦੇ ਕੋਲ ਜਾ ਕੇ ਮਰਦਾਨੇ ਨੂੰ ਨੇੜੇ ਬੁਲਾ ਕੇ ਮਹਾਰਾਜ ਨੇ ਆਖਿਆ, ਮਰਦਾਨਿਆ, ਇੱਕ ਰੱਬੀ ਦਾਤ ਜੋ ਮੈਨੂੰ ਅਤੇ ਤੈਨੂੰ ਪਰਮੇਸ਼ਰ ਨੇ ਦੇ ਕੇ ਭੇਜਿਆ ਹੈ, ਭਾਈ ਮਰਦਾਨਿਆ ਮੇਰੇ ਨਾਲ ਰਲ ਅਤੇ ਸਤ ਕਰਤਾਰ ਦਾ ਵਾਜਾ ਲਾ ਇੱਥੇ। ਹਾਂ ਜੀ, ਕਿਵੇਂ ਬੋਲੇ?
ਸਤ
ਸਾਰੇ ਜੰਗਲ ਵਿੱਚ ਆਵਾਜ਼ ਫੈਲੀ, ਸੁਣ ਹੋ ਗਏ। ਕਹਿੰਦੇ ਨੇ ਜਿਵੇਂ ਇੱਕ ਵਾਰੀ ਬਾਬੇ ਨੇ ਬਗਦਾਦ ਵਿੱਚ ਜਾ ਕੇ ਮਰਦਾਨੇ ਨੂੰ ਲੈ ਕੇ ਇੱਦਾਂ ਕਿਹਾ ਸੀ, ਅਕਾਲ ਅਕਾਲ, ਅਤੇ ਅਸਰ ਕੀ ਹੋਇਆ? ਸੁਨ ਮੁਨ ਨਗਰੀ ਪਈ, ਸੁਨ ਮੁਨ ਨਗਰੀ ਪਈ, ਐਸੀ ਹਾਲਤ ਹੋ ਗਈ। ਕਹਿੰਦੇ ਨੇ ਜਿੱਥੇ ਵੀ ਕੋਈ ਕੰਮ ਕਰ ਰਿਹਾ ਸੀ ਉੱਥੇ ਹੀ ਉਹਦੇ ਹੱਥ ਰਹਿ ਗਏ। ਸੁਨ ਮੁਨ ਨਗਰੀ ਪਈ, ਬਗਦਾਦ ਦਾ ਪੀਰ ਹੈਰਾਨ ਹੋ ਗਿਆ, ਇਹ ਕੋਈ ਔਲੀਆ ਆਇਆ ਹੈ, ਇਹ ਕੌਣ ਹੈ? ਆਪਣੇ ਦੋ ਮੁਰੀਦ ਭੇਜਦਾ ਹੈ, ਪਤਾ ਲਓ ਇਹ ਕੀ ਸਿਹਰ ਕਰਨ ਵਾਲਾ ਕੋਈ ਸਾਹਰ ਆ ਗਿਆ ਹੈ, ਜਾਦੂਗਰ ਆ ਗਿਆ ਹੈ। ਸੁਨ ਮੁਨ ਨਗਰੀ ਪਈ, ਭਾਈ ਗੁਰਦਾਸ ਜੀ ਲਿਖਦੇ ਨੇ। ਤੋ ਇੱਥੇ ਵੀ ਮਹਾਰਾਜ ਜੀ ਨੇ ਮਰਦਾਨੇ ਨੂੰ ਕੋਲ ਆ ਕੇ ਆਖਿਆ, ਮਰਦਾਨਿਆ ਮੈਂ ਤੇ ਤੂੰ ਇੱਥੇ ਹੀ ਆਏ ਹਾਂ, ਸ਼ਹਿਨਸ਼ਾਹ ਸੜਿਆਂਦ ਬੜੀ ਆਉਂਦੀ ਹੈ। ਮਰਦਾਨਿਆ ਜਿਵੇਂ ਤਰੱਕਿਆ ਹੋਇਆ ਪਾਣੀ ਗੰਗਾ 'ਚ ਮਿਲ ਜਾਏ, ਦਰਿਆ 'ਚ ਮਿਲ ਜਾਏ ਤਾਂ ਉਹ ਸਾਫ਼ ਹੋ ਜਾਂਦਾ ਹੈ, ਬਦਬੂ ਵੀ ਚਲੀ ਜਾਂਦੀ, ਮੱਛਰ ਕੀੜੇ ਵੀ ਮਰ ਜਾਂਦੇ ਨੇ, ਸਾਫ ਹੋ ਜਾਂਦਾ ਹੈ। ਤਿਵੇਂ ਇਹ ਰੱਬੀ ਦਵਾਈ ਨਾਲ, ਇਹ ਰੱਬੀ ਖੁਸ਼ਬੂ ਸਤਨਾਮ ਦੀ ਖੁਸ਼ਬੂ ਨਾਲ ਇਹ ਬਦਬੂ ਸਾਰੀ ਮੈਂ ਤੇ ਤੂੰ ਧੋਣੀ ਹੈ, ਧੁਰੋਂ ਹੁਕਮ ਲੱਗਾ ਹੋਇਆ ਹੈ। ਫਿਰ ਇੱਕ ਵਾਰੀ ਉਚਾਰ ਕੀ ਕਈਆਂ ਦਿਨਾਂ ਦੇ ਮੌਤ ਨੂੰ ਉਡੀਕਦਾ ਸੀ, ਇਹਨੂੰ ਯਕੀਨ ਹੋ ਗਿਆ ਕਿ ਮੌਤ ਆ ਗਈ, ਡਰ ਗਿਆ, ਘਬਰਾ ਗਿਆ। ਜਿਹੜਾ ਉੱਚੀ ਉੱਚੀ ਆਵਾਜ਼ਾਂ ਪਿਆ ਮਾਰੇ, ਇਹਦੇ ਅੰਦਰ ਨੇ ਕਿਹਾ ਮੌਤ ਆ ਗਈ, ਤੇ ਸਹਿਮ ਗਿਆ, ਸਾਹ ਵੀ ਨਾ ਉੱਚੀ ਲਵੇ। ਹੁਣ ਇਹ ਸੋਚੇ ਇਹ ਤਾਂ ਮੇਰੀ ਮੰਗ ਸੱਚੀ ਹੋ ਗਈ, ਮੌਤ ਆ ਗਈ, ਏਦਾਂ ਤਾਂ ਕਦੀ ਕਿਸੇ ਨੇ ਆ ਕੇ ਨਹੀਂ ਆਖਿਆ। ਜੰਗਲ ਵਿੱਚ ਪਹਿਲਾਂ ਹੀ ਚੁੱਪ, ਤੇ ਇਸ ਆਵਾਜ਼ ਨਾਲ ਚੁੱਪ ਦਰ ਚੁੱਪ ਹੋ ਗਈ, ਡਰ ਗਿਆ। ਤੇ ਹੁਣ ਅੰਦਰੋਂ ਆਵਾਜ਼ ਆਵੇ, ਮੌਤ ਤੂੰ ਨਾ ਆ, ਮੈਨੂੰ ਹੋਰ ਜੀ ਲੈਣ ਦੇ, ਭਾਵੇਂ ਮੈਂ ਰੋਗੀ ਹਾਂ, ਭਾਵੇਂ ਮੈਂ ਕੋਹੜੀ ਹਾਂ, ਭਾਵੇਂ ਹੈ ਔਖਾ ਹੀ ਹਾਂ ਜ਼ਿੰਦਗੀ ਚੋਂ, ਮੌਤ ਤੂੰ ਨਾ ਆ, ਤੂੰ ਹੋਰ ਤੇਰੇ ਚੱਲ ਜਾ, ਤੂੰ ਵਾਪਸ ਚਲੀ ਜਾ। ਹੁਣ ਇਉਂ ਕਰੇ ਤਾਂ ਕਹਿੰਦੇ ਨੇ ਹੌਲੀ ਹੌਲੀ ਫਿਰ ਅੰਦਰੋਂ ਇਹਦੇ, ਮੈਂ ਵੇਖਾਂ ਤਾਂ ਸਹੀ ਇਹਦੀ ਸ਼ਕਲ ਕਿੱਦਾਂ ਦੀ ਹੁੰਦੀ ਹੈ, ਇਹਦਾ ਰੂਪ ਕੀ ਹੈ। ਜਿਸ ਵੇਲੇ ਰੀਂਗ ਰੀਂਗ ਕੇ ਬਾਹਰ ਆਇਆ ਝੁੱਗੀ ਤੋਂ, ਦੋਨੋਂ ਹੀ ਟੁੰਡ ਹੱਥ ਝੜ ਗਏ ਸਨ ਬਿਮਾਰੀ ਨਾਲ, ਇਉਂ ਟੁੰਡ ਜਾ ਦੋਨੋਂ ਖਿੜਕੇ ਵਿੱਚ ਮਾਰੇ, ਖਿੜਕਾ ਲਾਂਭੇ ਹੋਇਆ, ਗਗਨਾਂ ਤੋਂ ਬਿਜਲੀ ਚਮਕੀ, ਪਰੇ ਤੇ ਚਾਨਣ ਹੈ ਇਹਦੇ ਬੂਹੇ ਮੂਹਰੇ ਖਲੋਤਾ ਹੋਇਆ। ਸੋਚਣ ਲੱਗਾ ਮੌਤ ਦੀ ਇਹ ਸ਼ਕਲ ਹੁੰਦੀ ਹੈ, ਮੌਤ ਦਾ ਫਰਿਸ਼ਤਾ ਇੱਦਾਂ ਦਾ ਹੁੰਦਾ ਹੈ, ਇਹਦੇ ਤੋਂ ਤਾਂ ਹੁਸਨ ਦੀਆਂ ਛੁਆਵਾਂ ਨਿਕਲਦੀਆਂ ਨੇ, ਇਹਦੇ ਤੋਂ ਤਾਂ ਖੂਬਸੂਰਤੀ ਢਲ ਢਲ ਪੈਂਦੀ ਹੈ, ਹਨੇਰਾ ਬੜਾ ਹੈ ਪਰ ਇਹਦੇ ਚਰਨਾਂ ਵਿੱਚ ਚਾਨਣ ਹੈ। ਇੱਦਾਂ ਦੀ ਹੁੰਦੀ ਹੈ ਮੌਤ। ਮਰਦਾਨੀ ਨੂੰ ਮਹਾਰਾਜ ਕਹਿੰਦੇ, ਮਰਦਾਨਿਆਂ ਬਲ ਧਾਰ, ਪਰਵਾਹ ਨਾ ਕਰ ਬਦਬੂ ਦੀ, ਫਿਰ ਇੱਕ ਵਾਰੀ ਰੱਬੀ ਖੁਸ਼ਬੂਆਂ ਖਲੇਰ ਦੇ, ਕਹਿ ਹੋਰ ਵੀ ਗੱਲ ਕਰੇਗੀ ਮੇਰੇ ਨਾਲ, ਮੌਤ ਦੇ ਫਰਿਸ਼ਤੇ ਕੋਈ ਮੇਰੇ ਨਾਲ ਹੋਰ ਵੀ ਗੱਲ ਕਰਨਗੇ ਅੰਦਰੋਂ। ਤਾਂ ਗੁਰੂ ਸਾਹਿਬ ਜੀ ਨੇ ਯਾਕੂਤੀ ਲੱਭਾਂ ਚੋਂ ਇੱਕ ਗੱਲ ਆਖੀ, ਵੇ ਡੇਰੇ ਵਾਲਿਆ, ਭਰਾਵਾ ਘਰ ਵਾਲਿਆ, ਮੈਂ ਤੇ ਮੇਰੇ ਸਾਥੀ ਨੇ ਅੱਜ ਬੜਾ ਸਫ਼ਰ ਕੀਤਾ, ਇਹ ਤਾਂ ਕਿਤੇ ਪਿੱਛੇ ਰਹਿਣਾ ਚਾਹੁੰਦਾ ਸੀ, ਪਰ ਮੇਰੇ ਖਿਆਲ ਨਾਲ ਹਮ ਖਿਆਲ ਹੋ ਗਿਆ, ਆ ਗਿਆ ਹੈ ਮੇਰੇ ਨਾਲ, ਮੈਂ ਤੇ ਮੇਰਾ ਸਾਥੀ ਤੇਰੇ ਧੰਨਵਾਦੀ ਹੋਵਾਂਗੇ, ਜੇ ਸਾਨੂੰ ਥੱਕਿਆਂ ਹੋਇਆਂ ਨੂੰ, ਟੁੱਟ ਟੁੱਟ ਕੇ ਅੱਕਿਆਂ ਹੋਇਆਂ ਨੂੰ ਰਹਿਣ ਬਸੇਰੇ ਲਈ ਆਪਣੇ ਘਰ ਵਿੱਚ ਥੋੜ੍ਹੀ ਜਿਹੀ ਥਾਂ ਦੇ ਦੇਵੇ। ਕਾਂਬਾ ਛਿੜ ਗਿਆ, ਲੂਈਂ ਕਣੀ ਆ ਗਈ, ਕੋਠੀ ਹਿੱਲ ਗਈ, ਦਿਮਾਗ ਕੰਮ ਨਾ ਕਰੇ, ਅਤੇ ਫਿਰ ਆਖਣ ਲੱਗਾ, ਸੰਭਲ ਕੇ ਆਖਣ ਲੱਗਾ, ਕਿਸੇ ਮਾਂ ਦੇ ਲਾਲੋ, ਭੈਣ ਦੇ ਵੀਰਿਓ, ਕਰਮਾਂ ਵਾਲਿਓ, ਤੁਹਾਡਾ ਕੋਈ ਭੈੜਾ ਕਰਮ ਮੇਰੇ ਵੱਲ ਲੈ ਆਇਆ, ਮੈਂ ਘਰ ਵਾਲਾ ਨਹੀਂ, ਮੈਂ ਡੇਰੇ ਵਾਲਾ ਨਹੀਂ, ਮੈਂ ਰੋਗੀ ਹਾਂ, ਮੈਂ ਬਿਮਾਰ ਹਾਂ, ਮੈਂ ਨਤਾਣਾ ਹਾਂ, ਮੈਂ ਨਥਾਵਾਂ ਹਾਂ, ਅਤੇ ਮੈਂ ਵੱਡਾ ਰੋਗੀ ਹਾਂ, ਵੱਡਾ ਮਰੀਜ਼ ਹਾਂ, ਵਰਦਾਨ ਪਾਵੇ ਕਿ ਤੁਸੀਂ ਚਲੇ ਜਾਓ, ਮੈਂ ਕੋੜੀ ਹਾਂ ਕੋੜੀ। ਇਹਨੇ ਕਿਹਾ ਜ਼ਿੰਦਗੀ 'ਚ ਤਾਂ ਕਦੀ ਕਿਸੇ 'ਤੇ ਮੈਨੂੰ ਤਰਸ ਨਹੀਂ ਆਇਆ, ਪਰ ਅੱਜ ਮੈਂ ਇਹਨਾਂ ਨੂੰ ਇਹ ਗੱਲ ਦੱਸ ਦੇਵਾਂ ਤਾਂ ਜੋ ਇਹਦਾ ਮਨ ਤਰਸ ਨਾਲ ਭਰ ਗਿਆ, ਜੀਵਨ ਵਿੱਚ ਕਦੀ ਇਹਨੇ ਕਿਸੇ 'ਤੇ ਫਜ਼ਲ ਨਹੀਂ ਕੀਤਾ ਸੀ, ਅਤੇ ਅੱਜ ਇਹਦੇ ਦਿਲ ਵਿੱਚੋਂ ਖਿਆਲ ਆਇਆ, ਚੰਗੇ ਪੁਰਸ਼ ਦੇ ਕੋਲ ਹੋਈਏ ਅਤੇ ਉੱਥੇ ਖਿਆਲ ਬਦਲ ਜਾਂਦੇ ਨੇ, ਭੈੜੇ ਵਾਤਾਵਰਨ ਵਿੱਚ ਜਾਈਏ ਉੱਥੇ ਖਿਆਲ ਚੰਗੇ ਵੀ ਭੈੜੇ ਹੋ ਜਾਣ ਦਾ ਡਰ ਹੁੰਦਾ ਹੈ, ਇਸ ਲਈ ਮੁਹਤਾਤ ਰਹਿਣਾ ਚਾਹੀਦਾ ਹੈ। ਤੋ ਇਹਦੇ ਮਨ ਵਿੱਚ ਇੱਕ ਤਰਸ ਜਿਹਾ ਆਇਆ, ਬੜੇ ਸੋਹਣੇ ਨੇ, ਰੱਜ ਕੇ ਸੋਹਣੇ, ਅਤੇ ਇਹਨੇ ਆਖਿਆ ਮੇਰੇ ਕੋਲ ਥਾਂ ਵੀ ਨਹੀਂ ਹੈ, ਅਤੇ ਮੈਂ ਹਾਂ ਵੀ ਵੱਡਾ ਰੋਗੀ, ਤੁਸੀਂ ਭੁੱਲ ਕੇ ਆ ਗਏ ਹੋ, ਇੱਥੇ ਤਾਂ ਜੰਗਲ ਦਾ ਕੋਈ ਜਾਨਵਰ ਵੀ ਨਹੀਂ ਆਉਂਦਾ, ਸੜਿਆਂਦ ਆਉਂਦੀ ਹੈ, ਤੇ ਮੇਰੇ ਕੋਲ ਦੀ ਤਾਂ ਕੋਈ ਬੰਦਾ ਨਹੀਂ ਲੰਘਦਾ, ਇਸ ਲਈ ਪਿੰਡ ਪਿੱਛੇ ਰਹਿ ਗਿਆ ਹੈ, ਪਿੰਡ ਪਿੱਛੇ ਰਹਿ ਗਿਆ ਹੈ। ਇਹ ਕਹਿੰਦਿਆਂ ਹੋਇਆ ਲੰਬਾ ਹੋਕਾ ਭਰਿਆ। ਦਰਦੀ ਬਾਬੇ ਨੇ ਆਖਿਆ, ਹੋਕਾ ਕਿਉਂ? ਇਹ ਨਾ ਪੁੱਛ ਹੋਕਾ ਕਿਉਂ, ਇਹ ਨਾ ਪੁੱਛੋ ਹੋਕਾ ਕਿਉਂ। ਇਹ ਪਿੰਡ ਦਾ ਕਦੀ ਮੈਂ ਵਾਹਦ ਮਾਲਕ ਸਾਂ, ਇਕੱਲਾ ਮਾਲਕ ਸਾਂ, ਇਹ ਜੰਗਲ ਦਾ ਮੈਂ ਮਾਲਕ ਸਾਂ, ਪਰ ਪੁਰਾਣੀਆਂ ਗੱਲਾਂ, ਪਿਛਲੀਆਂ ਗੱਲਾਂ ਨਾ ਦੁਹਰਾਓ, ਦੁੱਖ ਵਿੱਚ ਹੋਰ ਦੁੱਖ ਵੱਧਦਾ ਹੈ। ਪਰ ਮੈਂ ਇੰਨਾ ਹੀ ਆਉਣਾ ਹਾਂ ਕਿ ਤੁਸੀਂ ਇੱਥੋਂ ਛੇਤੀ ਚਲੇ ਜਾਓ, ਮਤਾਂ ਮੇਰੀ ਬਿਮਾਰੀ ਦੇ ਜਰਾਸੀਮ ਤੁਹਾਡੀ ਵੱਲ ਆ ਜਾ। ਚਲੇ ਜਾਓ, ਚਲੇ ਜਾਓ, ਚਲੇ ਜਾਓ, ਮੈਂ ਵੱਡਾ ਰੋਗੀ, ਮੈਂ ਵੱਡਾ ਮਰੀਜ਼। ਮਰਦਾਨਾ ਸੋਚੇ, ਬਾਬਾ ਤੇਰੀਆਂ ਵੀ ਤੂੰ ਹੀ ਹੋ ਜਾਣੇ, ਜਿੱਥੇ ਤੇਰੇ ਰਾਹਾਂ 'ਚ ਲੋਕ ਔਂਸੀਆਂ ਪਾਉਂਦੇ ਅਤੇ ਖਲੋਂਦੇ ਨੇ, ਨਾਨਕ ਜੀ ਇੱਕ ਰਾਤ ਹੋਰ ਰਹਿ ਜਾਓ, ਉੱਥੇ ਤੂੰ ਰਹਿੰਦਾ ਕੋਈ ਨਹੀਂ, ਅਤੇ ਜਿੱਥੇ ਤੂੰ ਰਹਿਣਾ ਚਾਹੁੰਦਾ ਉਹ ਤੈਨੂੰ ਕਹਿੰਦੇ ਨੇ ਟੁਰ ਜਾ, ਇਹ ਰੋਗੀ ਵੀ ਤੈਨੂੰ ਰੱਖਣਾ ਨਹੀਂ ਚਾਹੁੰਦੇ, ਅਤੇ ਉੱਥੇ ਤੂੰ ਜ਼ਿੱਦਾਂ ਕਰਦਾ ਕਿ ਮੈਂ ਰਹਿਣਾ ਹੀ ਤੇਰੇ ਕੋਲ, ਤੇਰੀਆਂ ਵੀ ਤੂੰ ਹੀ ਹੋ ਜਾਣ। ਤੋ ਸਾਧ ਸਿੰਘ ਜੀ ਜਿਸ ਬੇਤਾਬ ਹੋ ਕੇ ਆਖੇ, ਮੈਂ ਰੋਗੀ, ਮੈਂ ਵੱਡੇ ਰੋਗ ਦਾ ਗ੍ਰਸਿਆ, ਮੈਂ ਬਦ ਨਸੀਬ, ਮੈਂ ਨਥਾਵਾਂ ਅਤੇ ਨਤਾਣਾ, ਮੈਂ ਬੇਵਸੀਲਾ ਅਤੇ ਬੇਪਨਾਹ, ਟੁਰ ਜਾਓ, ਟੁਰ ਜਾਓ, ਮੇਰਾ ਰੋਗ ਨਾ ਲੱਗ ਜਾ ਤੁਹਾਨੂੰ, ਮੈਂ ਵੱਡਾ ਮਰੀਜ਼। ਅਤੇ ਮਰਦਾਨੇ ਆਖਿਆ, ਉਹ ਕਰਮਾਂ ਵਾਲਿਆ, ਜੇ ਤੂੰ ਵੱਡਾ ਮਰੀਜ਼ ਤੇ ਮੇਰਾ ਬਾਬਾ ਵੱਡਾ ਤਬੀਬ, ਤੂੰ ਰੋਗੀ ਵੀ ਵੱਡਾ ਹੈ, ਇਹ ਵੈਦ ਵੀ ਵੱਡਾ ਹੈ। ਤੋ ਸਾਧ ਸੰਗਤ ਜੀ ਤੇਰੇ ਕਰਮ ਨੇ, ਮਰਦਾਨਾ ਆਖੇ। ਮਹਾਰਾਜ ਨੇ ਆਖਿਆ, ਹੁਣ ਤਾਂ ਨੇਰਾ ਬਾਲਾ ਪੈ ਗਿਆ ਹੈ, ਮੌਸਮ ਵੀ ਸਾਜ਼ਗਾਰ ਨਹੀਂ, ਭਲਿਆ ਤੂੰ ਘਰ ਵਾਲਾ ਹੈ, ਤੇਰੀ ਰਜ਼ਾਮੰਦੀ ਨਾਲ ਹੀ ਮੈਂ ਅਤੇ ਮੇਰਾ ਸਾਥੀ ਇੱਥੇ ਰਹਿ ਸਕਾਂਗੇ। ਮਰਦਾਨਾ ਸੋਚੇ, ਉਨੀ ਸੜਿਆਂਦ ਨਹੀਂ ਹੁਣ ਆਉਂਦੀ ਜਿੰਨੀ ਪਿੱਛੋਂ ਹੀ ਆਉਂਦੀ ਸੀ, ਮੀਲ ਤੋਂ ਹੀ ਆਉਣ ਲੱਗ ਪਈ ਸੀ। ਬਾਬਾ ਤੇਰੀਆਂ ਕੁਦਰਤਾਂ ਦਿਲ ਵਿੱਚ ਕਹੇ, ਵਾਹ ਵਾਹ। ਹੌਲੀ ਹੌਲੀ ਇਹਨੇ ਮੂੰਹ ਮੂਹਰਿਓਂ ਪਰਨਾ ਵੀ ਹਟਾ ਦਿੱਤਾ, ਪਰ ਬਾਬੇ ਨੂੰ ਨਹੀਂ ਸੜਿਆਂਦ ਆਉਂਦੀ, ਸੜਿਆਂ ਹੋਇਆਂ ਕੋਲ ਆਉਂਦੀ। ਸਾਨੂੰ ਚੰਗਿਆਂ ਤੋਂ ਵੀ ਕਈ ਵਾਰੀ ਸੜਿਆਂਦ ਆਉਣ ਲੱਗ ਪਏ, ਜਦੋਂ ਸਾਡੀ ਗਰਜ਼ ਨਹੀਂ ਪੂਰੀ ਹੁੰਦੀ ਉਹਨਾਂ ਤੋਂ। ਕਿੱਡਾ ਹੀ ਫਰਕ ਹੈ ਅੱਜ ਦੇ ਬਾਬੇ ਦੇ ਨਾਂ ਲੈਣ ਵਾਲੇ ਵਿੱਚ ਅਤੇ ਬਾਬੇ ਵਿੱਚ, ਕਿੰਨਾ ਹੀ ਫਰਕ ਹੈ। ਗੁਰੂ ਸਾਨੂੰ ਯਾਦ ਕਰਾਵੇ ਉਹਦੀਆਂ ਉੱਚੀਆਂ ਕਰਨੀਆਂ ਅਤੇ ਸੁੱਚੀਆਂ ਕਰਨੀਆਂ। ਤੋ ਬਾਬੇ ਫਿਰ ਆਖਿਆ, ਤੁਹਾਡੀ ਰਜ਼ਾ, ਤੁਹਾਡੇ ਭਾਗ, ਪਰ ਮੈਂ ਤਾਂ ਤੁਹਾਨੂੰ ਕਹਿੰਦਾ ਕਿ ਤੁਸੀਂ ਇੱਥੇ ਨਾ ਰਹੋ, ਪਿੰਡ ਵਿੱਚ ਚਲੇ ਜਾਓ। ਪਿੰਡ ਛੱਡ ਕੇ ਤਾਂ ਆਏ ਸਨ, ਕਹਿੰਦੇ ਨੇ ਇੱਕ ਵੰਨੇ ਹੋ ਗਿਆ, ਅਤੇ ਆਖਣ ਲੱਗਾ ਜਿਵੇਂ ਤੁਹਾਡੀ ਰਜ਼ਾ। ਮਹਾਰਾਜ ਨੇ ਆਖਿਆ, ਬੇਗਾਨੇ ਘਰ ਅੰਦਰ ਮੈਂ ਅਤੇ ਮੇਰਾ ਭਾਈ ਮਰਦਾਨਾ ਕਿਉਂ ਪਹਿਲੇ ਜਾਈਏ, ਤੂੰ ਘਰ ਦਾ ਮਾਲਕ ਹੈ, ਆਪ ਅੰਦਰ ਹੋ। ਬਸ ਚੁੱਪ ਕਰਕੇ ਹੌਲੀ ਹੌਲੀ ਕੂਣੀਆਂ ਪਾਰ ਰੀਂਗਦਾ, ਗੋਡਿਆਂ ਪਾਰ ਚੱਲਦਾ, ਢਿੱਡ ਪਾਰ ਰੀਂਗਦਾ ਹੋਇਆ, ਕਹਿੰਦੇ ਨੇ ਇੱਕ ਨੁੱਕਰ ਵਿੱਚ ਜਾ ਕੇ ਆਪਣੇ ਉਸ ਗੰਦੇ ਮੰਦੇ ਜੁੱਲੇ ਵਿੱਚ ਛੁੱਪ ਗਿਆ। ਬਾਬਾ ਨਾਨਕ, ਭਾਈ ਮਰਦਾਨਾ ਅੰਦਰ ਦਾਖਲ ਹੋਇਆ, ਇੱਕ ਕੋਨੇ ਵਿੱਚ ਇੱਕ ਬੰਨੇ ਇਹ ਬਹਿ ਗਏ। ਤੇਰਾ ਬੜਾ ਹੀ ਧੰਨਵਾਦ ਹੈ ਸੱਜਣਾ, ਸਾਨੂੰ ਥੱਕਿਆ ਹੋਇਆਂ ਨੂੰ ਤੂੰ ਇੱਥੇ ਠਿਕਾਣਾ ਦਿੱਤਾ ਹੈ, ਮੈਂ ਅਤੇ ਮੇਰੇ ਸਾਥੀ ਨੇ ਸਵੇਰ ਤੱਕ ਇੱਥੇ ਆਰਾਮ ਕਰਨਾ ਹੈ। ਮਰਦਾਨੇ ਨੂੰ ਬਾਬਾ ਜੀ, ਮਰਦਾਨਿਆ ਹਿੰਮਤ ਕਰ ਬੇ, ਹਿੰਮਤ ਕਰ। ਮਹਾਰਾਜ ਹੁਕਮ, ਰਬਾਬ ਖੋਲ, ਹੁਕਮ ਮੈਂ ਕੌਣ ਕਰਨ ਵਾਲਾ, ਜਿਹੜਾ ਮੈਨੂੰ ਦਰਗਾਹੋਂ ਹੁਕਮ ਲੱਗਾ ਹੈ ਅਤੇ ਤੈਨੂੰ ਵੀ ਲੱਗਾ ਹੈ, ਆ ਬਜਾਈਏ। ਸੱਤ ਵਚਨ ਮਹਾਰਾਜ, ਹੁਕਮ ਦੇ ਅੱਗੇ ਥਕਾਵਟਾਂ ਨਹੀਂ ਹੁੰਦੀਆਂ। ਤੋ ਸ਼ੁਕਰਗੁਜ਼ਾਰ ਸਾਥੀ ਨੇ ਰਬਾਬ ਦਾ ਗਲਾਫ ਲਾਇਆ, ਬਾਬੇ ਆਖਿਆ ਮਰਦਾਨਿਆ ਆ ਸ਼ਬਦ ਗਾਈਏ, ਬਾਣੀ ਆਈ। ਸਤਸੰਗ ਜੀ ਬੜਾ ਹੀ ਫਰਕ ਹੈ ਅੱਜ ਦੇ ਕਵੀਆਂ ਦਾ ਅਤੇ ਬਾਬੇ ਕਵੀ ਦਾ। ਅੱਜ ਦੇ ਕਵੀਆਂ ਨੂੰ ਫੁੱਲਾਂ ਵਿੱਚ ਬਾਣੀ ਕਵਿਤਾ ਉਤਰਦੀ, ਬਾਬੇ ਨੂੰ ਕੋਹੜੀਆਂ ਦੀ ਝੁੱਗੀ ਵਿੱਚ ਵੀ ਸੱਚਾ ਨਾਮ ਉਤਰਿਆ ਹੁੰਦਾ। ਅੱਜ ਦੇ ਆਗੂਆਂ ਦਾ ਅਤੇ ਬਾਬੇ ਦਾ, ਅੱਜ ਦੇ ਲੋਕ ਕੋਠੀਆਂ ਵਿੱਚ ਰਹਿ ਕੇ ਰਾਜ਼ੀ, ਬਾਬਾ ਕੋਹੜੀਆਂ ਦੀਆਂ ਝੁੱਗੀਆਂ 'ਚ ਰਹਿ ਕੇ ਰਾਜ਼ੀ, ਬੜਾ ਫਰਕ ਹੈ। ਤੋ ਮਰਦਾਨੇ ਰਬਾਬ ਖੋਲ੍ਹੀ, ਰਬਾਬ ਹੁਕਮ ਵਿੱਚ ਸੁਰ ਕੀਤੀ ਅਤੇ ਤੁਣਕੇ ਲਗਾਏ, ਵਾਹ ਵਾਹ। ਬਾਬਾ ਬੋਲਿਆ, ਰਬਾਬ ਮਰਦਾਨੇ ਨਾਲ ਸੁਰ, ਮਰਦਾਨਾ ਬਾਬੇ ਨਾਲ ਸੁਰ ਅਤੇ ਬਾਬਾ ਨਿਰੰਕਾਰ ਨਾਲ ਸੁਰ। ਇਸ ਬੇਸੁਰੇ ਵਾਤਾਵਰਨ ਅੰਦਰ ਗੁਰੂ ਮਹਾਰਾਜ ਜੀ ਨੇ ਰਬਾਬ ਵਜਾ ਕੇ ਮਰਦਾਨੇ ਨੂੰ ਨਾਲ ਲੈ ਕੇ ਆਹ ਹੀ ਸ਼ਬਦ ਗਾਇਆ ਸੀ। ਜੇ ਤੁਸੀਂ ਖੇਚਲ ਨਹੀਂ ਸਮਝਦੇ ਤੇ ਆਓ ਸਾਰੇ ਰਲ ਕੇ ਗਾਈਏ, ਸਾਡੀ ਸੜਿਆਂਤ ਵੀ ਦੂਰ ਹੋਵੇ ਕਿ
ਜੀਓ ਤਪ
ਜੀ ਇੱਥੇ ਸ਼ਬਦ ਕੀਰਤਨ ਕਰ ਰਹੇ ਸਨ ਰੱਬੀ ਗਲੂਏ ਮੁਬਾਰਕ ਚੋਂ ਪਰਮੇਸ਼ਰ ਦੇ ਸਰੂਪ ਆਪ ਨਾਰਾਇਣ ਜੀ ਦੇ ਪਵਿੱਤਰ ਗਲੇ ਚੋਂ ਜਦੋਂ ਇਹ ਬਾਣੀ ਨਿਕਲੀ ਤੇ ਇਹਦਾ ਪ੍ਰਤੱਖ ਇਹ ਅਸਰ ਹੋਇਆ। ਕਈਆਂ ਵਰ੍ਹਿਆਂ ਤੋਂ ਇਹਦਾ ਨੱਕ ਬਦਬੂ ਸਹਿ ਸਹਿ ਕੇ ਕੰਮ ਕਰਨੋਂ ਹਟ ਗਿਆ ਸੀ ਘੋੜੀ ਦਾ। ਮਰਦਾਨੇ ਤੇ ਬਾਬੇ ਨਾਨਕ ਨੂੰ ਤਾਂ ਪਹਿਲਾਂ ਹੀ ਅਕਾਲ ਪੁਰਖ ਦੀ ਬਖਸ਼ਿਸ਼ ਹੈ, ਪਰ ਕੋੜੀ ਨੇ ਸੋਚਿਆ ਕਿ ਮੇਰੇ ਨੱਕ ਵਿੱਚ ਅੱਜ ਵਰ੍ਹਿਆਂ ਤੋਂ ਬਾਅਦ ਖੁਸ਼ਬੂ ਆਉਣੀ ਸ਼ੁਰੂ ਹੋ ਗਈ ਹੈ, ਮਹਿਕ ਆਉਣੀ ਸ਼ੁਰੂ ਹੋ ਗਈ ਹੈ, ਨਿਕਟ ਆਉਣੀ ਸ਼ੁਰੂ ਹੋ ਗਈ ਹੈ। ਦਿਮਾਗ ਮੁਤਾਸਰ ਤੇ ਮੁਅੱਤਰ ਮੁਅੱਤਰ ਹੁੰਦਾ ਜਾਂਦਾ ਹੈ, ਇਹ ਗੱਲ ਕੀ ਹੈ ਕੁਛ ਇਹਨੂੰ ਸਮਝ ਨਾ ਆਵੇ। ਤੋ ਇੱਕ ਜਗ੍ਹਾ ਪੰਜਾਬੀ ਦੇ ਬੜੇ ਲਿਖਾਰੀ ਲਿਖਦੇ ਨੇ ਚੰਦਨ ਬਾਬਾ ਬਲਵੰਤ ਗਾਰਗੀ ਦੀ ਕਲਮ ਤੋਂ ਦਾਸ ਬੋਲ ਰਿਹਾ, ਬਾਬਾ ਬਲਵੰਤ ਸੋਰੀ ਗਾਰਗੀ ਕਿਹਾ ਹੋ ਗਿਆ, ਬਾਬਾ ਬਲਵੰਤ ਬੜੇ ਲਿਖਾਰੀ ਨੇ, ਉਹਨਾਂ ਨੇ ਲਿਖਿਆ ਹੈ ਕਿ ਚੰਦਨ ਸਮਾਨ ਹੋਇਆ ਕੁਟੀਆ ਦਾ ਤੀਲਾ ਤੀਲਾ, ਚੰਦਨ ਸਮਾਨ ਹੋਇਆ ਕੁੱਲੀ ਦਾ ਤੀਲਾ ਤੀਲਾ, ਆਇਆ ਹੈ ਕਿਸ ਤਰਫ ਤੋਂ ਇਹ ਮਹਿਕ ਦਾ ਹੁਲਾਰਾ। ਗੁਰੂ ਨਾਨਕ ਦੇਵ ਕੀ ਨੇ, ਮਹਿਕ ਉਤਰਿਆ ਅਰਸ਼ਾਂ ਤੋਂ, ਇਹ ਕੀਰਤਨ ਹੋ ਰਿਹਾ ਹੈ। ਸਭ ਤੋਂ ਪਹਿਲਾ ਅਸਰ ਇਸ ਪੌੜੀ ਉੱਤੇ ਇਹ ਹੋਇਆ ਕਿ ਇਹਦੇ ਨੱਕ ਵਿੱਚ ਖੁਸ਼ਬੂ ਆ ਗਈ ਤੇ ਚੌਂਕੜਾ ਮਾਰਿਆ ਹੋਇਆ, ਇਹਨੂੰ ਭੁੱਲ ਗਿਆ ਚੇਤਾ ਪਿਛਲੀਆਂ ਜ਼ਿੰਦਗੀਆਂ ਕਿਧਰੇ ਚਲੀਆਂ ਗਈਆਂ। ਇਹਨੂੰ ਹੁਣ ਯਾਦ ਆਉਂਦਾ ਹੈ ਕਿ ਮੈਂ ਕਿਸੇ ਨਵੀਂ ਦੁਨੀਆਂ 'ਚ ਵੱਸ ਰਿਹਾ ਹਾਂ। ਸਤਸੰਗ ਜੀ ਸਮਾਂ ਹੋ ਗਿਆ ਹੈ, ਇਹ ਤੁਕ ਯਾਦ ਰੱਖਣੀ, ਕੱਲ੍ਹ ਵੀ ਇਹ ਸ਼ਬਦ ਗਾਇਆ ਜਾਏਗਾ, ਸਾਖੀ ਇਸ ਤੋਂ ਅੱਗੇ ਚੱਲੇਗੀ, ਆਪਨੇ ਪੜ੍ਹੀ ਵੀ ਹੈ।